ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ। ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਨ ਕੁਚੱਜੀ ਅਮਾਵਨ ਦੋਸੜੇ, ਹਉ ਕਿਉਂ ਸਹੁ ਰਾਵਣ ਜਾਉ ਜੀਓ। ਇੱਕ ਦੂ ਇੱਕ ਚੜੰਦੀਆ, ਕੌਣ ਜਾਣੈ ਮੇਰਾ ਨਾਉ ਜੀਓ। ਮਨ ਕੁਚੱਜੀ ਅਮਾਵਨ ਦੋਸੜੇ, ਹਉ ਕਿਉਂ ਸਹੁ ਰਾਵਣ ਜਾਉ ਜੀਓ। ਇੱਕ ਦੂ ਇੱਕ ਚੜੰਦੀਆ, ਕੌਣ ਜਾਣੈ ਮੇਰਾ ਨਾਉ ਜੀਓ। ਜਿੰਨੀ ਸਖੀ ਸਹੁ ਰਾਵਿਆ, ਛੇ ਅੰਬੀ ਸ਼ਾਵੜੀ ਇਹ ਜੀਓ। ਸੇ ਗੁਣ ਮਨ ਨ ਆਵਣੀ, ਹਉ ਕਹਿ ਜੀ ਦੋਸ ਤਰਿਓ ਜੀਓ। ਜਿੰਨੀ ਸਖੀ ਸਹੁ ਰਾਵਿਆ, ਸੇ ਅੰਬੀ ਸ਼ਾਵੜੀ ਇਹ ਜੀਓ। ਸੇ ਗੁਣ ਮਨ ਨਾ ਆਵਣੀ, ਹਉ ਕਹਿ ਜੀ ਦੋਸ ਤਰਿਓ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਨਹੀਂ ਜਾਨ ਜਾਈ ਕਸੁ ਰੂਪ ਰੇਖੰ, ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ। ਕਹਾਂ ਨਾਮ ਤਾਂ ਕੋ ਕਹਾਂ ਕਹਿ ਕਹਾਵੈ। ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੈ। ਮੁਕ ਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਨ ਲਖੈ ਬਧਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਅੰਧਲਖੈ ਬਧਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ, ਕਲਯੁਗੀ ਜੀਵੋਂ ਕੇ ਉਧਾਰ ਕਰਤਾ صاحب صحابہ جوت روپ ہر آپ مہمان دے مالک تن تن گرو پتا شری گرو دیو گرو گرنتھ صاحب جی دے مہان برکت مئی قدماں چ براجمان گرو پیاری سات سنگت شری گرو دیو جی دی مہان عنایت دا صدقہ سڈے ساریاں دے سر تے مرمت مئی رکھے ہاتھ دا صدقہ جیون دا اج دا دن وی پراپت ہویا اور اس نویں دن دی جو نویں جنم سمان ہے شروعات کرن دا بل وی صاحب جی نے نظر عنایت کر دیاں اپنے شری چرن کملاں وچ پردان کیتا ہے تمام برہمنڈاں وچ سب تو پوتر استھان جو سنسار تے پرگٹ سرگن روپ وچ سچ کھنڈ استھان ہے جس بارے صاحب جی نے خود سجدہ کردیاں اے بول آکھے نے ڈٹھے سبے تھاو نہیں تد جہیا بدہو پرخ بدھاتے تاں تو سوہیا اس سرگن روپ دے سچ کھنڈ وچ ساڈے جیون دے اج دے دن دی شروعات دا سباگ بنیا ہے سائیں سوارے کیرتنیاں تو سروتر آسا پورن کرنہار سری آسا کی وار دے گائن آپ نے بڑے پریم رس وچ سریلے کنٹ دوارا سرون کیتے نے پھر صاحب جی دے مبارک بول جو اج حکم نامے دے روپ وچ پراپت ہوئے نے انہاں دا پاٹھ ماننی سنگھ صاحبان جی تو پریم روپ وچ سرون کیتا ہے کچھ سماں ہور بندگی روپ وچ بیٹھدیا ہویا ست سنگ دی برکت نوں پراپت کردیا من گرو چرناں نال جڑ سکے ایکاگرتا ادب تے آنند دی دات چولی چ پی سکے پیشتر چھوٹی جہی دھیان سادھنا ہے دوہاں ہتھاں نوں ہردے دے سامنے جوڑ دیاں نیتر بند کر کے ایسا گہرائی تو محسوس کریے کہ ساڈا سیس گرو نانک دیو جی دے سری چرن کملاں تے ٹکیا ہے تے صاحب جیاں نے میر پریا ہاتھ ساڈے سر تے رکھیا ہویا گرو دیو جی دے شبد روپی قدماں نوں گل وکڑی کردیاں چرن چومدیاں ہویاں ستگرو جی دی مبارک فتح دوارا سانجھ بنائیے واہگرو جی کا خالصہ
واہگرو جی
واہگرو جی کی فتح اج دے مہا بول صاحب کمال مہمان دے مالک ایسے دین دیال ستگرو جتھے چرن رکھن اتھے تیرتھ بن جائے جتھے انہاں دے قدماں دی خاک پہ جائے وہ استھان تیرتھاں دا مہا تیرتھ بن جائے جتھے بابا پیر ترے پوجا آسن تھاپن سوا ایسے مرمت دے مالک صاحب جتھے قدم رکھ دیون اس استھان تو یگاں پرینت برکتاں نال سنسار دی چولی پری رہے ایسے صاحب گرو نانک دیو جی دے مبارک بول حکم نامے چ پراپت ہوئے نے یہ تین شبداں دی لڑی ہے جو صاحب نے درج کیتی ہے اس دے تین سرلیخ ہن وکھ وکھ تین شبداں دے سرلیخ ہن ਪਹਿਲਾ ਕੁਚੱਜੀ ਹੈ, ਦੂਜਾ ਸੁਚੱਜੀ ਹੈ ਅਤੇ ਤੀਸਰਾ ਸ਼ਬਦ ਗੁਣਵੰਤੀ ਦੇ ਸਿਰਲੇਖ ਹੇਠ ਮਹਾਰਾਜ ਨੇ ਦਰਜ ਕੀਤਾ ਹੈ। ਇਹ ਵੱਖ ਵੱਖ ਸਿਰਲੇਖ ਨੇ ਸ਼ਬਦਾਂ ਦੇ। ਜੈਸੇ ਮਹਾਰਾਜ ਨੇ ਇੱਕ ਸ਼ਬਦ ਦਾ ਸਿਰਲੇਖ ਮਰਦਾਨਾ ਵੀ ਰੱਖਿਆ ਹੈ, ਸਲੋਕ ਮਰਦਾਨਾ ਮਹੱਲਾ ਪਹਿਲਾ, ਬਾਣੀ ਗੁਰੂ ਨਾਨਕ ਦੇ ਮਹਾਰਾਜ। ਇਹ ਪਵਨ ਸਿਰਲੇਖ ਨੇ ਤਿੰਨ ਸ਼ਬਦਾਂ ਦੇ, ਸੁਚੱਜੀ ਕੁਚੱਜੀ ਸੁਚੱਜੀ ਅਤੇ ਗੁਣਵੰਤੀ। ਇਹ ਪਹਿਲਾ ਮੁਬਾਰਕ ਸ਼ਬਦ ਹੈ ਜੋ ਸੂਹੀ ਰਾਗ ਵਿੱਚ ਦਰਜ ਹੈ, ਗੁਰੂ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 762 ਨੰਬਰ ਅੰਗ 'ਤੇ ਇਹ ਬੋਲ ਸੁਭਾਏ ਮਾਨ, ਜਿਨ੍ਹਾਂ ਵਿੱਚ ਸਾਹਿਬ ਜੀ ਨੇ ਆਪਣੀ ਨਿਰਮਾਣਤਾ ਪ੍ਰਗਟ ਕੀਤੀ ਹੈ। ਬੜੇ ਧਿਆਨ ਨਾਲ ਇਹਨਾਂ ਬੋਲਾਂ ਨੂੰ ਸਰਵਣ ਕਰਨਾ। ਇਹ ਸਤਿਗੁਰੂ ਪਾਤਸ਼ਾਹ ਜੀ ਦੇ ਹਿਰਦੇ ਦੀ ਨਿਰਮਾਣਤਾ ਹੈ, ਆਪਣੇ ਆਪ 'ਤੇ ਮਹਾਨ ਮਹਾਨ ਵਿਚਾਰਾਂ ਨੂੰ, ਮਹਾਨ ਪੁਰਖ ਆਪਣੇ ਆਪ 'ਤੇ ਘਟਾ ਕੇ ਦੂਜੇ ਨੂੰ ਸਰਵਣ ਕਰਾਉਂਦੇ ਨੇ। ਉਹ ਦੂਜੇ ਨੂੰ ਨਹੀਂ ਕਹਿੰਦੇ, ਖੁਦ ਨੂੰ ਕਹਿੰਦੇ ਨੇ। ਇੱਕ ਕਹਿਣ ਦਾ ਢੰਗ ਆਉਂਦਾ ਹੈ। ਮਹਾਰਾਜ ਕਹਿੰਦੇ ਨੇ, ਜੇ ਹਿਰਦਾ ਨਿਮਰਤਾ ਨਾਲ ਨਾ ਭਰਿਆ ਹੋਇਆ ਹੋਵੇ, ਕੱਲਾ ਵਿਚਾਰ ਜੋ ਆਪਨੇ ਸਰਵਣ ਕੀਤਾ ਸੀ, ਇਹ ਗਾਲਬਨ ਲਗਭਗ ਇਹ ਬੋਲ ਉਹਨਾਂ ਕੱਲ ਵਾਲੇ ਬੋਲਾਂ ਨਾਲ ਮਿਲਦੇ ਜੁਲਦੇ ਜੋ ਸਾਹਿਬ ਨੇ ਹੁਕਮਨਾਮੇ 'ਚ ਸਾਡੀ ਝੋਲੀ 'ਚ ਪਾਏ। ਧਰਮ ਦੀ ਸਾਧਨਾ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਮਨੁੱਖ ਆਪਣੇ ਦੋਸ਼ਾਂ ਨੂੰ ਦੇਖਣ ਲੱਗ ਪਏ, ਆਪਣੇ ਗੁਨਾਹਾਂ ਵੱਲ ਦੇਖੇ। ਸਾਡਾ ਸੁਭਾਅ ਹੈ ਦੂਜੇ ਦੇ ਅਵਗੁਣ ਦੇਖਦੇ ਹਾਂ, ਬਈ ਫਲਾਣਾ ਬੜਾ ਦੁਸ਼ਟ ਹੈ, ਫਲਾਣਾ ਬੜਾ ਨਿੰਦਕ ਹੈ, ਫਲਾਣਾ ਬੜਾ ਅਕਿਰਤ ਘਣ ਹੈ। ਕੌਣ ਦੱਸੇ ਪੁਰਖਾ, ਕਦੀ ਖੁਦ ਨੂੰ ਵੀ ਆਪਣੇ ਮੀਟਰ 'ਤੇ ਲਾ ਕੇ ਦੇਖਿਆ ਕਰ, ਬਈ ਮੈਂ ਵੀ ਤਾਂ ਨਹੀਂ ਹੈਗਾ। ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਇਸ ਭਾਵ ਨੂੰ ਪ੍ਰਗਟ ਕਰਦੇ, ਹੇ ਨਿਰੰਕਾਰ, ਹੇ ਕਰਤਾ ਪੁਰਖ, ਹੇ ਜ਼ਰਰੇ ਜ਼ਰਰੇ ਵਿੱਚ ਬਿਰਾਜਮਾਨ ਸਾਰੇ ਬ੍ਰਹਿਮੰਡ ਦੇ ਮਾਲਕ, ਮੈਂ ਜਦੋਂ ਕਦੀ ਆਪਣੇ ਦੋਸ਼ਾਂ ਨੂੰ ਦੇਖਦਾ ਹਾਂ ਤੇ ਮੇਰਾ ਕੁਚੱਜਾਪਣ ਸਾਹਮਣੇ ਆ ਜਾਂਦਾ। ਸਾਡੇ ਵਿੱਚ ਕੁਚੱਜਾਪਣ ਮੌਜੂਦ ਹੈ। ਸਤਿਗੁਰੂ ਜੀ ਨੇ ਬਾਣੀ ਸ਼ੁੱਧ ਲਿਖੀ ਹੈ ਬਿਲਕੁਲ, ਔਰ ਤਾਗੀਦ ਵੀ ਕੀਤੀ, ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ ਜੀ। ਪਰ ਸਾਡੇ ਕੁਚੱਜ ਕਰਕੇ ਅਸੀਂ ਬਾਣੀ ਦਾ ਉਚਾਰਨ ਗਲਤ ਕਰਦੇ ਨੇ। ਇਹ ਸਤਿਗੁਰੂ ਜੀ ਦਾ ਦੋਸ਼ ਨਹੀਂ, ਸਾਡਾ ਦੋਸ਼। ਪਰਮਾਤਮਾ ਨੇ ਜੋ ਪਦਾਰਥ ਸਾਡੇ ਛਕਣ ਵਾਸਤੇ, ਸਾਡੇ ਭੋਜਨ ਵਾਸਤੇ ਤਿਆਰ ਕੀਤੇ ਨੇ, ਉਹ ਸਾਨੂੰ ਸਿਹਤਯਾਬੀ ਪ੍ਰਦਾਨ ਕਰਦੇ ਨੇ, ਤਾਕਤ ਪ੍ਰਦਾਨ ਕਰਦੇ ਨੇ। ਸਾਡੇ ਸਰੀਰ ਦੀਆਂ ਸਾਰੀਆਂ ਜੋ ਸਿਸਟਮ ਵਿੱਚ ਚੱਲੀਆਂ ਹੋਈਆਂ ਵਿਧੀਆਂ ਵਿਧਾਨ ਨੇ ਉਹਨਾਂ ਨੂੰ ਠੀਕ ਕਰਦੇ ਨੇ। ਪਰ ਸਾਡੇ ਖਾਣ ਦਾ ਢੰਗ ਹੈ, ਕੁਚੱਜਾਪਣ ਹੈ, ਸਾਨੂੰ ਬੋਧ ਹੀ ਨਹੀਂ ਕੀ ਖਾਣਾ ਕੀ ਨਹੀਂ ਖਾਣਾ। ਸਵਾਦ ਵਸ਼ ਹੋ ਕੇ ਹੀ ਖਾ ਜਾਂਦੇ ਹਾਂ। ਲੋਭੀ ਜੰਤ ਨਾ ਜਾਣਈ, ਪਾਖ ਅਪਾਖ ਸਭ ਖਾਏ। ਜੋ ਖਾਣਾ ਹੈ ਉਹ ਵੀ ਖਾ ਜਾਂਦਾ, ਔਰ ਜੋ ਖਾਣ ਦੇ ਕਾਬਲ ਹੀ ਨਹੀਂ ਹੈ ਉਹ ਵੀ ਖਾ ਜਾਂਦਾ। ਜੈਸੇ ਮੈਂ ਅਰਜ਼ ਕਰਾਂ, ਤੁਸੀਂ ਨਸ਼ੇ ਦੇਖ ਲਓ, ਸ਼ਰਾਬ ਆਦਿਕ ਦੇਖ ਲਓ, ਇਸ ਨੂੰ ਧਰਮ ਵੀ ਮਾਨਤਾ ਨਹੀਂ ਦਿੰਦਾ। ਦੁਨੀਆਂ ਦੇ ਕਿਸੇ ਮਤ ਵਿੱਚ ਸ਼ਰਾਬ ਦੀ ਖੁੱਲ੍ਹ ਨਹੀਂ ਹੈਗੀ, ਈਸਾਈ ਜਗਤ ਵਿੱਚ ਵੀ ਸ਼ਰਾਬ ਦੀ ਮਮਾਨੀਅਤ ਹੈ, ਸ਼ਰਾਬ ਨਹੀਂ ਪੀ ਸਕਦਾ ਈਸਾਈ। ਹਜ਼ਰਤ ਮੁਹੰਮਦ ਸਾਹਿਬ ਨੇ ਅਹਿਲੇ ਇਸਲਾਮ ਦੇ ਬਾਨੀ ਉਹਨਾਂ ਨੇ ਵੀ ਸ਼ਰਾਬ ਨੂੰ ਜ਼ਹਿਰ ਸਮਾਨ ਆਖਿਆ, ਬਈ ਨਹੀਂ ਪੀਤੀ ਜਾ ਸਕਦੀ, ਸ਼ਰਾਬ ਨੂੰ ਹਰਾਮ ਜਾਇਜ਼ ਕਰਾਰ ਦਿੱਤਾ। ਅਤੇ ਮੈਂ ਅਰਜ਼ ਕਰਾਂ, ਇਸ ਤਰ੍ਹਾਂ ਸਨਾਤਨ ਮਤ ਵਿੱਚ ਵੀ ਸ਼ਰਾਬ ਦੀ ਤੇ ਮਮਾਨੀਅਤ ਹੈ। ਤੁਸੀਂ ਸਤਿਗੁਰੂ ਜੀ ਦੇ ਬੋਲ ਪੜ੍ਹ ਲਓ, ਪ੍ਰਮਾਣ ਕਰਦੇ ਹੋਏ ਕਹਿੰਦੇ ਨੇ, ਜਿਤ ਪੀਤੈ ਮਤ ਦੂਰ ਹੋਏ, ਜਿਸ ਦੇ ਪੀਣ ਨਾਲ ਮਨੁੱਖ ਦੀ ਮਤ ਮਾਰੀ ਜਾਂਦੀ, ਮਤ ਨਾਲੋਂ ਨਾਤਾ ਟੁੱਟ ਜਾਂਦਾ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਫਿਰ ਖਸਮੋਂ ਧੱਕੇ ਖਾਏ। ਇਤਨਾ ਵੱਡਾ ਗੁਨਾਹੇ ਅਜ਼ੀਮ ਹੈ, ਪਰ ਫਿਰ ਵੀ ਮਨੁੱਖ, ਮੈਂ ਅਰਜ਼ ਕਰਾਂ, ਸ਼ਰਾਬ ਵਰਤਣ ਵਾਲੇ ਮਿਲ ਜਾਣ। ਨਸ਼ਿਆਂ ਦਾ ਜੰਜਾਲ ਸਾਰੀ ਦੁਨੀਆ ਵਿੱਚ ਮਿਲ ਜਾਏਗਾ, ਇੱਕ ਵੀ ਦੇਸ਼ ਐਸਾ ਨਹੀਂ। ਮਾਨਣੀਏ ਮਸਕੀਨ ਜੀਆਂ ਦੀ ਸੁਭਦ ਸਦਕਾ ਦੁਨੀਆ ਭਰ ਵਿੱਚ ਦਾਸ ਨੂੰ ਭਰਮਣ ਕਰਨ ਦਾ ਮੌਕਾ ਮਿਲਿਆ। ਔਰ ਮੈਂ ਇਸ ਗੱਲ ਨੂੰ ਦੇਖਿਆ ਹੈ, ਮਹਿਸੂਸ ਕੀਤਾ ਹੈ। ਤੁਸੀਂ ਕੈਨੇਡਾ ਚਲੇ ਜਾਓ, ਅਮੈਰੀਕਾ ਚਲੇ ਜਾਓ, ਇੰਗਲੈਂਡ ਚਲੇ ਜਾਓ, ਦੁਨੀਆ ਦੇ ਸੱਭੇ ਅਤੇ ਪੜ੍ਹੇ ਲਿਖੇ ਸਾਇੰਟਿਸਟਾਂ ਦੇ ਮੁਲਕ ਅਖਵਾਉਣ ਵਾਲੇ ਮੁਲਕਾਂ 'ਚ ਚਲੇ ਜਾਓ, ਨਸ਼ਿਆਂ ਦੀ ਭਰਮਾਰ ਹੈ। ਇੱਕ ਵੀ ਦੇਸ਼ ਨਸ਼ਿਆਂ ਤੋਂ ਬਚਿਆ ਹੋਇਆ ਨਹੀਂ, ਇੱਕ ਵੀ ਪ੍ਰਾਂਤ ਵੀ ਬਚਿਆ ਹੋਇਆ ਨਹੀਂ, ਦਿਖਾਈ ਨਹੀਂ ਪੈਂਦਾ। ਕਾਰਨ ਕੀ ਹੈ? ਸਮਝ ਕੰਮ ਨਹੀਂ ਕਰਦੀ ਪਈ, ਗੱਲ ਸਮਝ ਵਿੱਚ ਨਹੀਂ ਆਈ ਕੀ ਖਾਣਾ ਹੈ ਕੀ ਨਹੀਂ ਖਾਣਾ। ਪੰਜਾਬ ਵਿੱਚ ਵੀ ਨਸ਼ਿਆਂ ਤੋਂ ਮੁਨੱਕਰ ਨਹੀਂ ਹੋਇਆ ਜਾ ਸਕਦਾ, ਨਸ਼ੇ ਮੌਜੂਦ ਨੇ। ਨਸ਼ਿਆਂ ਵਿਸ਼ਿਆਂ ਵਿੱਚ ਪਏ ਹੋਏ ਮਨੁੱਖ ਸਾਰੀ ਦੁਨੀਆ 'ਚ ਮੌਜੂਦ, ਪਰ ਉਸ ਵੇਲੇ ਬੜੀ ਹੈਰਾਨਗੀ ਆਉਂਦੀ, ਬੜਾ ਮਨ ਨੂੰ ਦੁੱਖ ਵਿਆਪਦਾ ਹੈ ਜਦੋਂ ਕੁਝ ਲੋਕ ਇਹ ਕਹਿਣ ਲੱਗ ਪੈਂਦੇ ਨੇ, ਬਈ 70% ਪੰਜਾਬ ਅਮਲੀ ਹੋ ਗਿਆ। ਮੈਂ ਪਿੰਡਾਂ ਵਿੱਚ ਵੀ ਜਾਂਦਾ ਰਹਿ, ਫਿਰ ਲੱਗਦਾ ਇਹ ਹੈ ਬਈ ਇੱਕ ਤਰ੍ਹਾਂ ਨਾਲ ਬਦਨਾਮ ਹੀ ਕਰਨਾ ਆਉਂਦਾ, ਇੱਕ ਤਰ੍ਹਾਂ ਨਾਲ ਦੋਸ਼ਾਰੋਪਣ ਕਰਨਾ ਆਉਂਦਾ ਹੈ। ਤੋ ਕਿਸੇ ਨਾ ਕਿਸੇ ਢੰਗ ਨਾਲ ਬਦਨਾਮ ਕਰ ਦਿਓ, ਸਾਰੀ ਦੁਨੀਆ ਵਿੱਚ ਕਹਿ ਦਿਓ, ਅਖਬਾਰਾਂ ਵਿੱਚ ਕਹਿ ਦਿਓ, ਮੀਡੀਆ ਵਿੱਚ ਕਹਿ ਦਿਓ, ਬਈ ਇਕੱਲਾ ਪੰਜਾਬ ਹੀ ਹੈ ਜਿਹੜਾ 70% ਨਸ਼ੇ ਕਰਦਾ ਹੈ। ਗੁਰੂ ਨਾਨਕ ਦੀ ਕੌਮ ਭਗਤਾਂ ਦੀ ਕੌਮ ਹੈ, ਦਾਨੀਆਂ ਦੀ ਕੌਮ ਹੈ, ਦੇਸ਼ ਭਗਤਾਂ ਦੀ ਕੌਮ ਹੈ, ਗਿਆਨੀਆਂ ਦੀ ਕੌਮ ਹੈ। ਇਹ ਬਦਨਾਮ ਕਰਨ ਦਾ ਤਰੀਕਾ ਰਾਜਨੀਤਿਕਾਂ ਨੇ ਲੱਭ ਲਿਆ। ਕਦੀ ਸਾਰੀ ਕੌਮ ਨੂੰ ਅੱਤਵਾਦੀ ਕਹਿ ਦਿਓ, ਬਈ ਜਿਸਨੇ ਸਿੱਖ ਨੇ ਪੱਗ ਬੰਨ੍ਹੀ ਆਉਂਦੀ ਹੈ ਉਹ ਅੱਤਵਾਦੀ ਆਉਂਦਾ ਕਹਿ ਦਿਓ, ਬਦਨਾਮ ਕਰਨ ਦਾ ਢੰਗ ਹੈ। ਗੁਰਦੁਆਰਿਆਂ ਜਿੱਥੇ ਲੰਗਰ ਚੱਲਦੇ ਨੇ, ਦਿਨ ਰਾਤ ਸੇਵਾ ਦਾ ਸਿਮਰਨ ਦਾ ਕੁੰਭ ਚੱਲਦਾ, ਸਤਸੰਗ ਚੱਲਦਾ, ਕਰਦੇ ਹੋ ਬਦਨਾਮ, ਬਦਨਾਮ ਕਰਨ ਦਾ ਕੀ? ਸਾਰੀ ਕੌਮ ਨੂੰ ਗਦਾਰ ਕਹਿ ਦਿਓ, ਬਦਨਾਮ ਕਰਨ ਦਾ ਢੰਗ ਆਉਂਦਾ। ਸਾਰੀ ਕੌਮ ਨੂੰ ਨਸ਼ੇੜੀ ਕਹਿ ਦਿਓ, ਅਮਲੀ ਕਹਿ ਦਿਓ, ਬਦਨਾਮ ਕਰਨ ਦਾ ਢੰਗ ਆਉਂਦਾ। ਇਹ ਲੋਕਾਂ ਦਾ ਸੁਭਾਅ ਬਣਿਆ ਹੋਇਆ ਹੈ। ਅਤੇ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਕਈਆਂ ਦੀ ਬਿਨਾਂ ਪੀਤਿਆਂ ਹੀ ਮੱਤ ਮਾਰੀ ਜਾਂਦੀ। ਮੈਨੂੰ ਇੱਕ ਗਾਥਾ ਯਾਦ ਵਿੱਚ ਆ ਗਈ ਸ਼ੇਖ ਸਾਦੀ ਸਾਹਿਬ ਦੀ। ਉਹ ਸੰਗਤਾਂ ਨਾਲ ਮੁਖਾਤਬ ਹੋ ਰਹੇ ਸਨ, ਉਹਨਾਂ ਦੇ ਬਹੁਤ ਸਾਰੇ ਵਿਦਿਆਰਥੀ, ਉਹਨਾਂ ਦੇ ਸ਼ਾਗਿਰਦ ਅਤੇ ਹੋਰ ਚਾਹਣ ਵਾਲੇ ਸੁਣਦੇ ਪਏ ਸਨ। ਸ਼ਾਮ ਦਾ ਵੇਲਾ ਸੀ, ਬੜੇ ਲੋਕ ਬੈਠੇ ਹੋਏ ਸਨ, ਪਰ ਕੁਝ ਦੋ ਚਾਰ ਲੋਕਾਂ ਨੇ ਇੱਕ ਬੰਦੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਮਾਰਨਾ ਸ਼ੁਰੂ ਕਰ ਦਿੱਤਾ, ਬਹੁਤ ਮਾਰਿਆ। ਉਹ ਵਿਚਾਰਾ ਕੁਰਲਾਉਣ ਲੱਗ ਪਿਆ, ਪੁਕਾਰ ਕਰਨ ਲੱਗ ਪਿਆ, ਮੈਨੂੰ ਛੱਡ ਦਿਓ, ਮੈਨੂੰ ਛੱਡ ਦਿਓ। ਇਹ ਉੱਚੀ ਉੱਚੀ ਆਵਾਜ਼ ਪੁਕਾਰ ਸੇਖ ਸਾਦੀ ਦੇ ਕੰਨਾਂ ਤੱਕ ਵੀ ਪਹੁੰਚੀ। ਆਖਣ ਲੱਗੇ ਕੀ ਗੱਲ ਹੋਈ, ਇਹ ਸਮੈਖੋਰੀ ਕਰਕੇ ਮਜਲਿਸ ਵਿੱਚ ਆ ਗਿਆ, ਸ਼ਰਾਬ ਪੀ ਕੇ ਮਜਲਿਸ ਵਿੱਚ ਆ ਗਿਆ। ਮੈਂ ਅਰਜ਼ ਕਰਾਂ, ਨਸ਼ਿਆਂ ਦੀ ਹਮਾਇਤ ਤਾਂ ਕੋਈ ਕਰ ਹੀ ਨਹੀਂ ਸਕਦਾ ਔਰ ਕਰਨੀ ਵੀ ਨਹੀਂ ਚਾਹੀਦੀ। ਇਹ ਮਹਾਂਪੁਰਖਾਂ ਦੇ ਕਹਿਣ ਦਾ ਢੰਗ ਹੁੰਦਾ, ਆਖਣ ਲੱਗੇ ਮੈਂ ਖੋਰੀ ਕਰਕੇ ਇਹ ਮਜਲਿਸ ਵਿੱਚ ਆ ਗਿਆ, ਇਸ ਲਈ ਮਾਰਦੇ ਪਏ ਹਾਂ, ਕੁੱਟਦੇ ਪਏ ਹਾਂ। ਸਿੱਖ ਸਾਦੀ ਕਹਿਣ ਲੱਗੇ, ਇਸਨੇ ਕਿਸੇ ਨੂੰ ਗਲਤ ਸ਼ਬਦ ਆਖਿਆ, ਕੋਈ ਗਾਲ ਆਖੀ ਹੈ, ਕੋਈ ਪੈੜਾ ਬੋਲ ਆਖਿਆ। ਕਹਿਣ ਲੱਗੇ ਇਸਨੇ ਇਸ ਤਰ੍ਹਾਂ ਦਾ ਤਾਂ ਕੋਈ ਨਹੀਂ ਆਖਿਆ, ਕੋਈ ਗਲਤ ਹਰਕਤ ਕੀਤੀ ਹੈ ਕਿਆ? ਨਹੀਂ, ਇਹ ਵੀ ਕੱਲ ਕੋਈ ਨਹੀਂ। ਆਖਣ ਲੱਗੇ ਫਿਰ ਉਸਨੇ ਪੀ ਲਈ ਹੈ, ਉਸਨੂੰ ਤਾਂ ਵੀ ਨਸ਼ਾ ਨਹੀਂ ਚੜਿਆ, ਤੁਹਾਨੂੰ ਬਿਨਾਂ ਪੀਤੀਆਂ ਹੀ ਚੜ ਗਏ। ਕਈਆਂ ਨੂੰ ਇਹ ਹੀ ਨਸ਼ਾ ਚੜਿਆ ਹੋਇਆ, ਦਿਨ ਰਾਤ ਇੱਕੋ ਹੀ ਤੂਤੀ ਵਜਾਣਗੇ, ਪੰਜਾਬ ਵਿੱਚ ਨਸ਼ੇ ਨੇ, ਪੰਜਾਬ ਵਿੱਚ ਨਸ਼ੇ ਨੇ। ਗੁਰੂ ਨਾਨਕ ਦੀ ਕੌਮ ਇੱਥੇ ਵੱਸਦੀ ਹੈ, ਜੇ ਕਿਤੇ ਬਾਹੁਲ ਰੂਪ ਵਿੱਚ ਇਹ ਕਿਸੇ ਹੋਰ ਸਟੇਟ 'ਚ ਵੱਸਦੀ ਹੁੰਦੀ ਨਾ, ਫਿਰ ਉੱਥੇ ਕਹਿਣਾ ਸੀ। ਇਹ ਢੰਗ ਹੈ ਕੌਮ ਨੂੰ ਬਦਨਾਮ ਕਰਨ ਦਾ, ਬਹੁਤ ਵੱਡੇ ਅਵਗੁਣ ਨੇ। ਪਰ ਮਨੁੱਖ ਦਾ ਸੁਭਾਅ ਹੈ ਆਪਣੇ ਅਵਗੁਣਾਂ ਵੱਲ ਨਹੀਂ ਦੇਖਣਾ, ਆਪਣੇ ਅਵਗੁਣਾਂ ਨੂੰ ਛੁਪਾਉਣਾ, ਪੜਦਾ ਪਾਉਣਾ, ਦੂਜੇ ਦੇ ਛੁਪੇ ਹੋਏ ਅਵਗੁਣਾਂ ਨੂੰ ਵੀ ਪ੍ਰਗਟ ਕਰਨਾ। ਮੇਰੇ ਸਾਹਿਬ ਜੀ ਨੇ ਇਹ ਅੰਮ੍ਰਿਤ ਲਬਰੇਜ਼ ਬੋਲ ਸਾਡੀ ਝੋਲੀ 'ਚ ਪਾਏ ਨੇ, ਹੇ ਨਿਰੰਕਾਰ, ਹੇ ਕਰਤਾ ਪੁਰਖ, ਮਨ ਕੁਚੱਜੀ ਅਮਾਵਣ ਡੋਸੜੇ। ਹੇ ਮੇਰੇ ਸਾਹਿਬ, ਜਦੋਂ ਮੈਂ ਆਪਣੇ ਆਪ ਵੱਲ ਦੇਖਦਾ ਹਾਂ ਤੇ ਮੈਨੂੰ ਆਪਣਾ ਕੁਚੱਜਾਪਣ ਦਿਖਾਈ ਪੈਂਦਾ, ਤੇ ਦੋਸ਼ ਇਹ ਲਹਿੰਦੀ ਜ਼ਬਾਨ ਹੈ, ਦੋਸ਼ ਨੂੰ ਉੱਥੇ ਡੋਸ਼ ਕਹਿੰਦੇ ਨੇ, ਡੋਸੜਾ। ਕੁਝ ਪ੍ਰਾਪਤ ਕਰਨ ਨੂੰ ਘਿੰਨਾ ਕਹਿੰਦੇ ਨੇ, ਮੈਂ ਘਿੰਨ ਲਿਆ, ਵਤ ਮੈਂ ਕੋ ਘਿਨਾ, ਬਈ ਮੈਨੂੰ ਇਹ ਚੀਜ਼ ਦੇ ਜਾਂ ਖਵਾ ਦੇ। ਵਤ ਮੈਂ ਕੋ ਭੋਜਨ ਘਿਨਾ, ਮੈਂ ਕੋ ਪਾਣੀ ਘਿਨਾ। ਇਹ ਲਹਿੰਦੀ ਪੰਜਾਬੀ ਹੈ ਸਾਡੀ, ਪੰਜਾਬੀ ਦੇ ਬੜੇ ਰੂਪ ਨੇ। ਸਾਰੀ ਦੁਨੀਆ ਵਿੱਚ ਜੋ ਉਂਗਲਾਂ 'ਤੇ ਗਿਣੀਆਂ ਜਾਂਦੀਆਂ ਨੇ ਨਾ ਵੱਡੀਆਂ ਭਾਸ਼ਾਵਾਂ, ਉਹਨਾਂ ਵਿੱਚ ਇੱਕ ਪੰਜਾਬੀ। ਇਹ ਹੁਣ ਗੱਲ ਵੱਖਰੀ ਹੈ, ਬਈ ਲੋਕ ਸਾਡੇ ਦੇਸ਼ 'ਚ ਕਹਿਣ ਲੱਗੇ ਵੀ ਹਿੰਦੀ ਰਾਸ਼ਟਰੀ ਭਾਸ਼ਾ, ਹਿੰਦੀ ਰਾਸ਼ਟਰੀ ਭਾਸ਼ਾ। ਤੁਸੀਂ ਭਾਸ਼ਾਵਾਂ ਦਾ ਵਿਧਾਨ ਪੜ੍ਹ ਕੇ ਦੇਖ ਲਓ, ਇੱਕ ਵੀ ਐਸੀ ਭਾਸ਼ਾ ਨਹੀਂ ਹੈ ਜਿਹੜੀ ਗੈਰ ਰਾਸ਼ਟਰੀ ਹੋਵੇ, ਸਾਰੀਆਂ ਹੀ ਰਾਸ਼ਟਰੀ ਭਾਸ਼ਾ ਨੇ। ਇਕੱਲੀ ਹਿੰਦੀ ਨਹੀਂ ਹੈ, ਬੰਗਾਲੀ ਵੀ ਰਾਸ਼ਟਰੀ ਭਾਸ਼ਾ ਹੈ, ਗੁਜਰਾਤੀ ਵੀ ਰਾਸ਼ਟਰੀ ਭਾਸ਼ਾ ਹੈ, ਪੰਜਾਬੀ ਵੀ ਰਾਸ਼ਟਰੀ ਭਾਸ਼ਾ। ਔਰ ਇਹ ਭਾਸ਼ਾਵਾਂ ਜੋ ਸਾਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਬੋਲੀਆਂ ਜਾਂਦੀਆਂ ਨੇ, ਉਂਗਲਾਂ 'ਤੇ ਗਿਣੀਆਂ ਜਾਂਦੀਆਂ ਨੇ, ਉਹਨਾਂ ਵਿੱਚ ਪੰਜਾਬੀ ਵੀ ਮੌਜੂਦ ਹੈ, ਇਹਦੇ ਬੜੇ ਰੂਪ ਨੇ। ਤੁਸੀਂ ਮਜੈਲੀ ਪੰਜਾਬੀ ਦੇਖੋ, ਇਸ ਵਿੱਚ ਤੁਹਾਨੂੰ ਫਾਰਸੀ ਦੀ ਸ਼ਬਦਾਵਲੀ ਮਿਲੇਗੀ। ਇਹ ਜਿਹੜੀ ਮਾਝੇ ਦੇ ਇਲਾਕੇ ਦੀ ਪੰਜਾਬੀ, ਇਹਨੂੰ ਮਜੈਲੀ ਪੰਜਾਬੀ ਕਹਿੰਦੇ ਨੇ। ਇਹ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਇਹ ਜਿਹੜੀ ਬੈਲਟ ਹੈ ਸਾਰੀ, ਇੱਥੇ ਬਹੁਤ ਸਾਰੇ ਸ਼ਬਦ ਫਾਰਸੀ ਦੇ ਤੁਹਾਨੂੰ ਮਿਲ ਜਾਵਣ। ਜੈਸੇ ਫਾਰਸੀ ਵਿੱਚ ਸੱਸਾ ਘੱਟ ਬੋਲਿਆ ਜਾਂਦਾ ਹੈ ਨਾ, ਮਾਝੇ ਵਿੱਚ ਵੀ ਮੈਂ ਬਹੁਤ ਸਾਰੇ ਸ਼ਬਦ ਦੇਖੇ, ਸੱਸਾ ਨਹੀਂ ਬੋਲਣਗੇ। ਜੇ ਕਿਸੇ ਨੂੰ ਕਹਿਣਾ ਹੋਵੇ ਨਾ ਬਈ ਸਾਡੇ ਘਰ ਆਓ, ਤਾਂ ਫਿਰ ਕਹਿਣਗੇ ਬਈ ਸਾਡੇ ਘਰ ਵੀ ਆਓ, ਸਾਨੂੰ ਵੀ ਕੋਈ ਗੱਲ ਦੱਸ ਦਿਓ, ਕੋਈ ਦੱਸ ਦਿਓ ਸਾਨੂੰ, ਸਾਨੂੰ ਵੀ ਗੱਲ। ਇਹ ਫਾਰਸੀ ਨਵਾਂ ਉਚਾਰਨ, ਮਝੈਲੀ ਪੰਜਾਬੀ, ਇਸ ਤਰ੍ਹਾਂ ਦੁਆਬੇ ਦੀ ਪੰਜਾਬੀ ਹੈ, ਮਾਲਵੇ ਦੀ ਪੰਜਾਬੀ ਹੈ, ਦਿੱਲੀ ਦੀ ਥੋੜ੍ਹਾ ਹੋਰ ਫਰਕ ਹੈ, ਲਾਹੌਰ ਦੀ ਪੰਜਾਬੀ। ਅੱਜ ਤਾਂ ਮੈਂ ਅਰਜ਼ ਕਰਾਂ ਇਸ ਭਾਸ਼ਾ ਨੂੰ ਇਤਨਾ ਮਾਣ ਮਿਲਿਆ, ਕੈਨੇਡਾ ਵਿੱਚ ਤੀਜੀ ਲੈਂਗੁਏਜ ਪੰਜਾਬੀ ਬਣ ਗਈ ਹੈ। ਤੁਸੀਂ ਏਅਰਪੋਰਟਾਂ 'ਤੇ ਜਾਓ, ਸਾਰੇ ਡਿਸਪਲੇ ਬੋਰਡ, ਸਾਰੀਆਂ ਸੂਚਨਾਵਾਂ ਦੇ ਬੋਰਡ ਪੰਜਾਬੀ 'ਚ ਲਿਖੇ ਹੋਏ, ਤੁਸੀਂ ਦੇਖ ਕੇ ਆਨੰਦਿਤ ਹੋ ਜਾਓ। ਬਹੁਤ ਸਾਰੇ ਮੁਲਕਾਂ ਵਿੱਚ ਇਹ ਮੌਜੂਦ ਹੈ। ਇੱਥੇ ਜੋ ਮਹਾਰਾਜ ਨੇ ਵੰਨਗੀ ਵਰਤੀ ਹੈ, ਲਹਿੰਦੀ ਪੰਜਾਬੀ, ਮੰਨ ਕੁਚੱਜੀ ਅਮਾਵਣ ਡੋਸੜੇ, ਹੇ ਪ੍ਰਭੂ ਮੈਂ ਤੇ ਕੁਚੱਜੇ ਪਨ ਨਾਲ ਭਰੀ ਹੋਈ ਹਾਂ, ਮੇਰੇ ਜਿਹੜੇ ਦੋਸ਼ ਨੇ ਗੁਨਾਹ ਨੇ ਉਹ ਸਾਰੇ ਬ੍ਰਹਿਮੰਡ ਵਿੱਚ ਵੀ ਸਮਾ ਨਹੀਂ ਸਕਦੇ। ਕੇਵਲ ਮੇਰੇ ਸਰੀਰ ਦੀ ਗੱਲ ਨਹੀਂ, ਗੁਨਾਹ ਇਤਨੇ ਨੇ ਕਿ ਬ੍ਰਹਿਮੰਡ ਵਿੱਚ ਵੀ ਰੱਖਾਂ ਤੇ ਥਾਂ ਥੋੜੀ ਪੈ ਜਾਏਗੀ, ਸਮਾ ਨਹੀਂ ਸਕਦੇ। ਮੰਨ ਕੁਚੱਜੀ ਅਮਾਵਣ ਡੋਸੜੇ, ਅਮਾਵਣ ਦਾ ਮਤਲਬ ਹੈ ਮਿਆਉਂਦੇ ਨਹੀਂ, ਪੂਰੇ ਨਹੀਂ ਰੱਖੇ ਜਾ ਸਕਦੇ, ਪੂਰੇ ਬਿਆਨ ਨਹੀਂ ਕੀਤੇ ਜਾ ਸਕਦੇ। ਮੰਨ ਕੁਚੱਜੀ ਅਮਾਵਣ ਡੋਸੜੇ, ਹਉ ਕਿਉਂ ਸਹੁ ਰਾਵਣ ਜਾਉ ਜੀਓ। ਅਤੇ ਹੇ ਨਿਰੰਕਾਰ, ਇਤਨਾ ਦੋਸ਼ਾਂ ਨਾਲ ਗੁਨਾਹਾਂ ਨਾਲ ਭਰਿਆ ਹੋਇਆ ਹਿਰਦਾ ਲੈ ਕੇ ਮੈਂ ਤੇਰੇ ਨਾਲ ਜੁੜਨ ਲਈ ਕਿਵੇਂ ਆ ਸਕਦਾ, ਨਹੀਂ ਆਇਆ ਜਾ ਸਕਦਾ। ਤੇਰੇ ਹੈ ਮੇਰੇ ਮੋਹਰੇ ਹੈ ਅਵਗੁਣ, ਤੂੰ ਗੁਣ ਸਾਗਰ, ਮੈਂ ਅਵਗੁਣਾਂ ਨਾਲ ਭਰਿਆ ਹੋਇਆ ਅਤੇ ਹੇ ਪ੍ਰਭੂ ਤੂੰ ਗੁਣਾਂ ਨਾਲ ਭਰਿਆ ਹੋਇਆ। ਤੇਰੇ ਵਿੱਚ ਸਾਰੇ ਗੁਣ ਮੌਜੂਦ ਨੇ, ਇੱਕ ਵੀ ਅਵਗੁਣ ਨਹੀਂ। ਮੇਰੇ ਵਿੱਚ ਤਮਾਮ ਅਵਗੁਣ ਹੀ ਅਵਗੁਣ ਦਿਖਾਈ ਪੈਂਦੇ ਨੇ, ਹੇ ਕਰਤਾ ਪੁਰਖ ਇੱਕ ਵੀ ਗੁਣ ਮੇਰੇ ਵਿੱਚ ਨਹੀਂ ਹੈਗਾ। ਅਤੇ ਜੇ ਕੋਈ ਆਖੇ ਮੇਰੇ ਵਿੱਚ ਗੁਣ ਹੈਗੇ ਨੇ, ਮੈਂ ਚੰਗਾ ਬੋਲ ਸਕਦਾ, ਚੰਗਾ ਲਿਖ ਸਕਦਾ, ਚੰਗੀ ਸੇਧ ਦੇ ਸਕਦਾ, ਤਾਂ ਫਿਰ ਪੁਰਖਾ ਇਹ ਕਹਿਣਾ ਵੀ ਤੇਰਾ ਅਵਗੁਣ ਹੀ ਹੋਵੇਗਾ, ਕਿਉਂਕਿ ਗੁਣ ਦਿੱਤੇ ਹੋਏ ਕਰਤਾ ਪੁਰਖ ਦੇ, ਗੁਣਾਂ ਦਾ ਮਾਲਕ ਕਰਤਾ ਪੁਰਖ ਹੈ। ਬੜੇ ਮਹਾਂ ਬੋਲ ਨੇ ਸਾਹਿਬ ਜੀਆਂ ਦੇ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਹੇ ਪ੍ਰਭੂ ਜੇ ਕੋਈ ਇੱਕ ਅੱਧਾ ਗੁਣ ਦਿਖਾਈ ਵੀ ਪੈਂਦਾ ਹੈ ਤਾਂ ਮੇਰਾ ਥੋੜ੍ਹੀ ਹੈ ਤੇਰਾ, ਤੂੰ ਨਿਰਗੁਣਿਆਂ ਨੂੰ ਗੁਣਵਾਨ ਬਣਾ, ਪਰ ਮੇਰੇ ਗੁਣ ਅਵਗੁਣ ਤਾਂ ਗਿਣੇ ਨਹੀਂ ਜਾਂਦੇ। ਮੰਨ ਕੁਚੱਜੀ ਅਮਾਵਣ ਡੋਸੜੇ, ਹਉ ਕਿਉਂ ਸਹੁ ਰਾਵਣ ਜਾਉ ਜੀਓ। ਇੱਕ ਦੂ ਇੱਕ ਚੜ੍ਹਾਉਂਦੀਆਂ, ਹੇ ਪ੍ਰਭੂ ਜਦੋਂ ਮੈਂ ਦੂਜਿਆਂ ਵੱਲ ਦੇਖਦਾ, ਸ਼ੁਭ ਦ੍ਰਿਸ਼ਟੀ ਇਸ ਨੂੰ ਕਹਿੰਦੇ, ਦੋਖ ਦ੍ਰਿਸ਼ਟੀ ਹੈ, ਹਰ ਇੱਕ ਦੇ ਦੋਸ਼ ਦੇਖਣੇ। ਭਗਤ ਜਿਹੜੇ ਨੇ ਨਾ ਉਹ ਸੰਸਾਰੀਆਂ ਨੂੰ ਇੰਨਾ ਗਹਿਰਾ ਨਹੀਂ ਦੇਖਦੇ, ਉੱਪਰੋਂ ਉੱਪਰੋਂ ਦੇਖਦੇ ਨੇ, ਅਤੇ ਉੱਪਰੋਂ ਉੱਪਰੋਂ ਅਤੇ ਚਿਕਣਿਆ ਚੋਪੜਿਆ ਹਰ ਬੰਦਾ ਹੀ ਚੰਗਾ ਲੱਗਦਾ, ਹਰ ਬੰਦਾ ਹੀ ਸੋਹਣਾ ਦਿਖਦਾ, ਸੋਹਣੇ ਬਸਤਰ ਪਾਏ ਨੇ, ਸੋਹਣਾ ਮੁਖੜਾ ਸਜਾਇਆ, ਸੋਹਣਾ ਸ਼ਿੰਗਾਰ ਕੀਤਾ ਹੈ, ਹਰ ਬੰਦਾ ਹੀ ਸੋਹਣਾ ਲੱਗਦਾ। ਇਸ ਲਈ ਕਹਿੰਦੇ ਨੇ ਹੇ ਪ੍ਰਭੂ ਮੇਰੇ ਨਾਲੋਂ ਸਾਰੇ ਹੀ ਚੰਗੇ, ਸਾਰੇ ਹੀ ਮਹਾਨ, ਸਾਰੇ ਹੀ ਖੂਬਸੂਰਤ, ਸਾਰੇ ਹੀ ਸ਼ੁਭ ਗੁਣਾਂ ਦੇ ਧਾਰਨੀ, ਮਿੱਠਾ ਬੋਲਣ ਵਾਲੇ, ਕਿਉਂਕਿ ਸੰਸਾਰ ਨੂੰ ਉੱਪਰੋਂ ਉੱਪਰੋਂ ਦੇਖਿਆ, ਆਪਣੇ ਆਪ ਨੂੰ ਗਹਿਰਾਈ ਨਾਲ ਦੇਖਦੇ। ਅਤੇ ਜਦੋਂ ਆਪਣੇ ਆਪ ਨੂੰ ਗਹਿਰਾਈ ਨਾਲ ਦੇਖਾਂਗੇ ਫਿਰ ਜੋ ਕੁਝ ਜ਼ਿਆਦਾ ਹੈ ਉਹ ਦਿਖਾਈ ਪਏ, ਜੋ ਕੁਝ ਬਾਰੀਕ ਪਿਆ ਹੈ ਉਹ ਵੀ ਦਿਖਾਈ ਪਏ, ਫਿਰ ਅਵਗੁਣ ਦਿਖਾਈ ਪੈ ਜਾਂਦੇ। ਫਿਰ ਭਗਤ ਪ੍ਰਾਰਥਨਾ ਕਰਦੇ ਨੇ ਹੇ ਪ੍ਰਭੂ ਮੇਰੇ ਵਰਗਾ ਤਾਂ ਨੀਵਾਂ ਸੰਸਾਰ ਤੇ ਹੀ ਕੋਈ, ਜੈਸੇ ਭਗਤ ਜੀ ਦੇ ਬੋਲ ਨੇ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਹਮ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹੇ ਪ੍ਰਭੂ ਆਪਣੇ ਪੂਰਨ ਗੁਣ ਮੇਰੇ ਹਿਰਦੇ ਵਿੱਚ ਪਾ, ਮੇਰੇ ਜੀਵਨ ਵਿੱਚ ਆ ਜਾਵਣ। ਬੜੇ ਗਹਿਰੇ ਅੰਮ੍ਰਿਤ ਲਬਰੇਜ਼ ਬੋਲ ਨੇ ਗੁਰੂ ਨਾਨਕ ਗਰੀਬ ਨਵਾਜ਼ ਪਾਤਸ਼ਾਹ ਜੀ ਦੇ, ਆਓ ਇਹਨਾਂ ਪਾਵਨ ਬਚਨਾਂ ਦਾ ਪਾਠ ਵੀ ਅਤੇ ਨਾਲ ਅਖਰੀ ਅਰਥ ਵੀ ਸਰਵਣ ਕਰੀਏ। ਪਰ ਪੇਸ਼ਤਰ ਜਿਤਨੇ ਬੈਠੇ ਹੋ, ਜੋ ਗੁਰੂ ਨਾਨਕ ਦੇਵ ਮਹਾਰਾਜ अपने हिरदे दी महान विशाल गहरी निम्रता नूं बयान करदे ने ਉਹ ਸਾਡੇ ਚ ਵੀ ਆ ਜਾਏ। ਦੇਖੋ ਮਹਾਰਾਜ ਵਿੱਚ ਕੋਈ ਕੁਚੱਜਪੰਦ ਨਹੀਂ ਹੈਗਾ, ਸਾਰੀਆਂ ਗੱਲਾਂ ਸੁਚੱਜ ਵਾਲੀਆਂ, ਸਾਰੀਆਂ ਗੱਲਾਂ ਗੁਣਵੰਤਿਆਂ ਵਾਲੀਆਂ, ਅਵਗੁਣ ਵਾਲੀ ਗੱਲ ਕੋਈ ਨਹੀਂ। ਜੇ ਅਵਗੁਣ ਵਾਲੀ ਗੱਲ ਆਉਂਦੀ ਤੇ ਗੋਪਾਲ ਪੰਧਾ ਮਹਾਰਾਜ ਦੇ ਪੁਸਤਕਾਂ ਦਾ ਬਸਤਾ ਆਪਣੇ ਸਿਰ ਤੇ ਕਿਉਂ ਰੱਖ ਲੈਂਦਾ? ਆਪਣੇ ਸਿਰ ਤੇ ਰੱਖ ਲਿਆ ਸੀ ਉਸਨੇ ਮਹਾਰਾਜ ਦੇ ਬਸਤੇ ਨੂੰ, ਤੇ ਆਖਣ ਲੱਗਾ ਹੇ ਗੁਰੂ ਨਾਨਕ ਮੇਰੇ ਸਿਰ ਤੇ ਵੀ ਹੱਥ ਰੱਖ ਦੇ, ਮੈਂ ਜੋ ਪੜ੍ਹਾਇਆ ਜੋ ਸਿੱਖਿਆ ਜੋ ਪੜ੍ਹਿਆ ਉਹ ਤੇ ਮੇਰੇ ਅਵਗੁਣ ਹੀ ਵਧਾਉਂਦਾ, ਪਰ ਤੂੰ ਜੋ ਕਹਿ ਉਹ ਗੁਣਾਂ ਦਾ ਸਾਗਰ ਹੈ। ਹੋਵਾਂਗਾ ਮੈਂ ਉਸਤਾਦ, ਮੈਂ ਮਾਸਟਰ ਟੀਚਰ ਬਾਕੀਆਂ ਦਾ, ਪਰ ਹੇ ਗੁਰੂ ਨਾਨਕ ਤੇਰਾ ਤੇ ਮੈਂ ਵਿਦਿਆਰਥੀ ਬਣਨਾ ਚਾਹੁੰਦਾ। ਕਾਜ਼ੀ ਨੇ ਵੀ ਇਹੀ ਗੱਲ ਕਹੀ, ਮੈਂ ਤੁਹਾਡਾ ਸ਼ਾਗਿਰਦ ਹਾਂ, ਤੁਸੀਂ ਮੇਰੇ ਉਸਤਾਦ ਹੋ। ਸਾਰੇ ਜਗਤ ਨੇ ਉਹਨਾਂ ਦੇ ਗੁਣ ਪ੍ਰਵਾਨ ਕੀਤੇ, ਬਈ ਤੁਹਾਡੇ ਵਰਗਾ ਗੁਣੀ ਕੋਈ ਨਹੀਂ। ਇਹੀ ਗੱਲ ਜੋਗੀਆਂ ਨੇ ਵੀ ਕਹੀ, ਸ਼ੁਭ ਬਚਨ ਬੋਲੇ, ਬੜੇ ਮਹਾਂਬੋਲ ਭਾਈ ਗੁਰਦਾਸ ਜੀ ਨੇ ਦਰਜ ਕੀਤੇ ਨੇ, ਸਿੱਧ ਬੋਲਣ ਜੋ ਸਫਲ ਹੋ ਗਏ ਸਨ, ਜਿਨ੍ਹਾਂ ਦਾ ਜੀਵਨ ਸਿੱਧ ਹੋ ਗਿਆ ਸੀ, ਸਫਲ ਹੋ ਗਿਆ ਸੀ, ਉਹਨਾਂ ਨੇ ਪ੍ਰਵਾਨ ਕੀਤਾ, ਆਖਿਆ ਤੁਹਾਡੀ ਕਮਾਈ ਵੱਡੀ, ਸਾਡੀਆਂ ਉਮਰਾਂ ਬਹੁਤ ਵੱਡੀਆਂ ਨੇ, ਸਾਧਨਾਵਾਂ ਵੀ ਬਥੇਰੀਆਂ ਕੀਤੀਆਂ ਨੇ, ਬਥੇਰੀਆਂ ਸਮਾਧੀਆਂ ਲਾਈਆਂ ਨੇ, ਪਰ ਹੇ ਗੁਰੂ ਨਾਨਕ ਪਿਤਾ ਤੇਰੀ ਕਮਾਈ ਵੱਡੀ ਹੈ। ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ, ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਕਲਯੁਗ ਦੇ ਅਵਗੁਣਾਂ ਭਰੇ ਕਲੀ ਕਾਲ ਦੇ ਗੁਬਾਰ ਵਿੱਚ ਤੁਸੀਂ ਪ੍ਰਭੂ ਨਾਮ ਦੀ ਜੋਤ ਜਲਾ ਦਿੱਤੀ, ਪ੍ਰੇਮ ਦੀ ਜੋਤ ਜਲਾ ਦਿੱਤੀ ਹੈ, ਤੁਸੀਂ ਤੌਹੀਦ ਦੀ ਜੋਤ ਜਲਾ ਦਿੱਤੀ ਹੈ। ਅਲਾਮਾ ਇਕਬਾਲ ਦਾ ਵੀ ਹਿਰਦਾ ਝੂਮ ਪਿਆ ਸੀ, ਸਦਕੇ ਹੋਇਆ ਤੇ ਉਸਦੀ ਕਲਮ ਤੋਂ, ਕੰਠ ਤੋਂ, ਰਸਨਾ ਤੋਂ ਇਹ ਬੋਲ ਬੁਲੰਦ ਬਾਂਗ ਦੇ ਰੂਪ ਵਿੱਚ ਨਿਕਲੇ। ਆਖਣ ਲੱਗੇ ਫਿਰ ਉੱਠੀ ਆਖਿਰ ਸਦਾ, ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਇਹ ਸੁੱਤੇ ਹੋਏ ਦੇਸ਼ ਨੂੰ ਅਗਰ ਕਿਸੇ ਨੇ ਜਗਾਇਆ ਹੈ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਗਾਇਆ। ਪਤਾ ਜਾਗ੍ਰਤੀ ਕੀ ਹੈ? ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀ, ਵਖਰੇਵੇਂ ਦੀ ਤੇ ਗੱਲ ਹੀ ਕੋਈ ਨਹੀਂ, ਤੋੜਨ ਦੀ ਤੇ ਗੱਲ ਹੀ ਕੋਈ ਨਹੀਂ। ਕੀ ਲੋੜ ਪਈ ਸੀ ਮਹਾਰਾਜ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਤੁਸੀਂ ਅੰਮ੍ਰਿਤ ਸਿਧਾਂਤ ਦੇਖੋ, ਕੀ ਲੋੜ ਪਈ ਸੀ ਮਹਾਰਾਜ ਨੂੰ? ਅਗਰ ਛੇ ਗੁਰੂ ਜਾਮਿਆਂ ਦੀ ਹੀ ਬਾਣੀ ਹੁੰਦੀ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਧੂਰੇ ਨਾ ਰਹਿ ਜਾਂਦੇ, ਪੂਰਨ ਹੋ ਜਾਂਦੇ। ਛੇ ਜਾਮਿਆਂ ਦੀ ਵੀ ਨਾ ਹੁੰਦੀ, ਪਹਿਲੇ ਜਾਮੇ ਦੀ ਬਾਣੀ ਆਉਂਦੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਿਰ ਵੀ ਪੂਰੇ ਸਨ, ਅਧੂਰੇ ਨਹੀਂ ਸਨ। ਕੀ ਲੋੜ ਪਈ ਸੀ? ਇਹ ਸਾਰੇ ਦੇਸ਼ ਦੇ ਭਗਤਾਂ ਦੀ, ਹਿੰਦੂ ਮੁਸਲਿਮ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਕਰਨ ਦੀ ਕੀ ਲੋੜ? ਬਸ ਇਹ ਮਹਾਰਾਜ ਤੌਹੀਦ ਦੀ ਗੱਲ ਕਰਦੇ ਨੇ, ਪ੍ਰੇਮ ਦੀ ਗੱਲ ਕਰਦੇ ਨੇ, ਏਕਤਾ ਦੀ ਗੱਲ ਕਰਦੇ ਨੇ, ਪਰ ਜੋੜਨ ਦੀ ਗੱਲ ਕਰਦੇ ਨੇ। ਫਿਰ ਉੱਠੀ ਆਖਿਰ ਸਦਾ, ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਸੁੱਤੇ ਹੋਏ ਦੇਸ਼ ਨੂੰ ਜਗਾਉਣ ਵਾਲਾ ਅਗਰ ਕੋਈ ਸਾਹਿਬ ਸੰਸਾਰ ਤੇ ਦਿਖਾਈ ਪਿਆ ਹੈ ਤਾਂ ਸਾਹਿਬ ਉਹਨਾਂ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਸਾਹਿਬ ਜੀ ਦਾ ਨਾਮ ਮੈਨੂੰ ਸਰਵਣ ਕਰਾਓ, ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਉੱਚੀ ਆਵਾਜ਼ ਵਿੱਚ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਨ ਕੁਚੱਜੀ ਅਮਾਵਨ ਡੋਸੜੇ ਹਉ ਕਿਉਂ ਸਹੁ ਰਾਵਣ ਜਾਉ ਜੀਓ।
ਹੇ ਨਿਰੰਕਾਰ, ਜਦੋਂ ਜਦੋਂ ਵੀ ਮੈਂ ਆਪਣੇ ਜੀਵਨ ਵੱਲ ਦੇਖਦਾ ਹਾਂ, ਆਪਣੀ ਤਰਜ਼ੇ ਜ਼ਿੰਦਗੀ ਵੱਲ ਦੇਖਦਾ ਹਾਂ, ਤੇ ਮੇਰਾ ਜੀਵਨ ਕੁਚੱਜੇਪਨ ਨਾਲ ਭਰਿਆ ਹੀ ਦਿਖਾਈ ਪੈਂਦਾ, ਕੋਈ ਸੁਚੱਜ ਦਿਖਾਈ ਨਹੀਂ ਪੈਂਦਾ, ਨਾ ਖਾਣ ਦਾ ਚੱਜ, ਨਾ ਪਹਿਨਣ ਦਾ ਚੱਜ। ਪਹਿਰਾਵਾ ਵੀ ਗੁਰਮੁਖਾਂ ਵਾਲਾ ਮੇਰਾ ਕੋਈ ਨਹੀਂ ਰਿਹਾ, ਭੋਜਨ ਵੀ ਗੁਰਮੁਖਾਂ ਵਾਲਾ ਕੋਈ ਨਹੀਂ ਰਿਹਾ, ਗੱਲਬਾਤ ਵੀ ਗੁਰਮੁਖਾਂ ਵਾਲੀ ਕੋਈ ਨਹੀਂ ਰਹੀ। ਹਰ ਵੇਲੇ ਅਗਰੈਸਿਵ, ਹਰ ਵੇਲੇ ਹਮਲਾ ਕਰਨ ਦਾ, ਹਰ ਵੇਲੇ ਹਮਲਾਵਰ ਬਣਿਆ ਹੋਇਆ ਮੈਂ ਦਿਖਾਈ ਪੈਂਦਾ ਹਾਂ। ਦੂਜੇ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ। ਪ੍ਰਭੂ, ਤੇਰੀਆਂ ਦਿੱਤੀਆਂ ਦਾਤਾਂ ਪਾ ਕੇ ਮੈਂ ਸਤਿਕਾਰ ਕਰਨ ਵਾਲਾ ਨਹੀਂ ਬਣ ਸਕਿਆ, ਮੈਂ ਤੇ ਹੰਕਾਰ ਕਰਨ ਵਾਲਾ ਹੀ ਬਣ ਗਿਆ। ਜਬ ਕਿਸ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਸਤਿਕਾਰ ਕਰਨ ਵਾਲਾ ਨਹੀਂ ਬਣਿਆ, ਹੰਕਾਰ ਕਰਨ ਵਾਲਾ ਹੀ ਬਣ ਗਿਆ। ਆਪਣੇ ਆਪ ਨੂੰ ਬੜਾ ਵੱਡਾ ਸਮਝਣ ਲੱਗ ਪਿਆ। ਕਈ ਦਫ਼ਾ ਐਸੇ ਲੋਕ ਮਿਲ ਜਾਂਦੇ ਨੇ, ਤੁਹਾਨੂੰ ਪਤਾ ਚੱਲ ਜਾਂਦਾ ਬਈ ਇਹਦੇ ਕੋਲ ਗੱਲ ਕੀ ਕਰਨੀ ਹੈ, ਮੇਰਾ ਹੰਕਾਰ ਨਾਲ ਭਰਿਆ ਹੋਇਆ। ਇੱਕ ਇੱਕ ਪਲ ਹੰਕਾਰ ਦੀ ਬਦਬੂ ਆਉਂਦੀ ਦਿਖਾਈ ਪੈਂਦੀ ਹੈ। ਮਹਾਰਾਜ ਜੀਆਂ ਦੇ ਬੋਲ ਨੇ, ਨਾਮ ਤੋਂ ਬਿਨਾਂ ਐਸਾ ਹੀ ਹੋਵੇ। ਬਿਰਥਾ ਨਾਮ ਬਿਨਾਂ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ। ਹੰਕਾਰ ਦੀ, ਨਿੰਦਾ ਦੀ, ਵੈਰ ਵਿਰੋਧ ਦੀ ਬਦਬੂ ਆਉਂਦੀ ਦਿਖਾਈ ਪੈਂਦੀ ਹੈ। ਇਹ ਇਤਨੇ ਵੱਡੇ ਦੋਸ਼ ਨੇ ਕਿ ਹੇ ਪ੍ਰਭੂ, ਮੇਰੇ ਵਿੱਚ ਸਮਾ ਹੀ ਨਹੀਂ ਸਕਦੇ। ਸਾਰੇ ਬ੍ਰਹਿਮੰਡ 'ਚ ਵੀ ਰੱਖਾਂ ਇਹ ਫਿਰ ਵੀ ਵੱਡੇ ਹੋ ਜਾਂਦੇ। ਹੰਕਾਰੀ ਦੀ ਕੀ ਪਛਾਣ ਹੈ? 10 ਲੱਖ ਬੰਦਾ ਬੈਠਾ ਹੋਵੇ ਕਹੇਗਾ ਮੈਂ ਵੱਡਾ, ਸਭ ਛੋਟੇ ਮੈਂ ਵੱਡਾ। ਨਿਰਮਾਣਤਾ ਵਾਲੇ ਦੀ ਕੀ ਪਛਾਣ ਹੈ? ਅੱਗੇ ਇੱਕ ਵੀ ਖੜਾ ਹੋਵੇਗਾ ਕਹੇਗਾ ਮੈਂ ਛੋਟਾ ਤੂੰ ਵੱਡਾ, ਮੈਂ ਤੁੱਛ ਤੂੰ ਮਹਾਨ, ਮੈਂ ਅਲਪੱਗ ਤੂੰ ਸਰਬੱਗ। ਪਰ ਹੰਕਾਰੀ ਹਰ ਥਾਂ ਆਪਣੇ ਆਪ ਨੂੰ ਪ੍ਰਗਟ ਕਰਦਾ, ਸਾਹਿਬ ਫੁਰਮਾਨ ਕਰਦੇ ਨੇ। ਇਸ ਤਰ੍ਹਾਂ ਦੇ ਵੱਡੇ ਵੱਡੇ ਅਵਗੁਣ ਆਪਣੇ ਆਪ ਵਿੱਚ ਰੱਖ ਕੇ ਪ੍ਰਭੂ ਤੈਨੂੰ ਮਿਲਣ ਕਿਵੇਂ ਜਾਵਾਂ, ਤੇਰੇ ਨਾਲ ਮੇਰਾ ਮਿਲਣਾ ਹੋ ਨਹੀਂ ਸਕਦਾ ਜਿਤਨੀ ਦੇਰ ਇਹ ਅਵਗੁਣ ਮੌਜੂਦ ਹਨ।
ਇੱਕ ਦੂ ਇੱਕ ਚੜ੍ਹਨ ਦੀਆ ਕੌਣ ਜਾਣੈ ਮੇਰਾ ਨਾਉ ਜੀਓ।
ਹੇ ਪ੍ਰਭੂ, ਜਿਸ ਨੂੰ ਦੇਖਦਾ ਮੇਰੇ ਨਾਲੋਂ ਤੇ ਚੰਗਾ, ਇੱਕ ਤੋਂ ਇੱਕ ਵਧੀਆ ਦਿਖਾਈ ਪੈਂਦਾ, ਇੱਕ ਤੋਂ ਇੱਕ ਚੜ੍ਹਨ ਦੀਆਂ ਕੌ ਚੜ੍ਹਨ ਦੀਆ ਕੌਣ ਜਾਣੈ ਮੇਰਾ ਨਾਉ ਜੀ। ਪ੍ਰਭੂ, ਜਦੋਂ ਇੱਕ ਤੋਂ ਇੱਕ ਚੜ੍ਹਦਾ ਹੀ ਹੈ, ਸ਼ੁਭ ਗੁਣਾਂ ਚ ਹਰੇਕ ਚ ਗੁਣ ਜ਼ਿਆਦਾ ਤੋਂ ਜ਼ਿਆਦਾ ਨੇ, ਤੇ ਫਿਰ ਮੈਨੂੰ ਕੌਣ ਜਾਣੇ, ਮੈਂ ਕੀ ਹੈਗਾ, ਮੈਂ ਕੁਛ ਵੀ ਨਹੀਂ ਹੈਗਾ।
ਜਿੰਨੀ ਸਖੀ ਸਹੁ ਰਾਵਿਆ ਸੇ ਅੰਬੀ ਸ਼ਾਵੜੀ ਇਹ ਜੀਓ।
ਤੇ ਜਿਨ੍ਹਾਂ ਆਤਮ ਸਖੀਆਂ ਨੇ, ਇਸ ਅਧਿਆਤਮਕ ਜੀਵਨ ਦੀਆਂ ਸਹੇਲੀਆਂ ਸਖੀਆਂ ਗੁਰਮੁਖਾਂ ਨੇ ਤੈਨੂੰ ਮਾਣਿਆ ਹੈ ਨਾ, ਸੇ ਅੰਬੀ ਛਾਵੜੀ ਇਹ ਜੀਓ, ਉਹ ਤਾਂ ਗਹਿਰੇ ਅੰਬਾਂ ਦੇ ਬਾਗ ਦੀ ਛਾਂ ਵਿੱਚ ਬੈਠੀਆਂ। ਭਾਈ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਥੇ ਇੱਕ ਟੋਕ ਦਿੱਤੀ ਹੈ ਅਰਥ ਕਰਦਿਆਂ ਕਰਦਿਆਂ। ਉਹ ਕਹਿੰਦੇ ਲੱਗਦਾ ਹੈ, ਉਹਨਾਂ ਇਹ ਨਹੀਂ ਕਿਹਾ ਬਈ, ਦਾਵਾ ਨਹੀਂ ਕੀਤਾ, ਕਹਿੰਦੇ ਲੱਗਦਾ ਹੈ ਇਹ ਸ਼ਬਦ ਗੁਰੂ ਨਾਨਕ ਦੇਵ ਗਰੀਬ ਨਵਾਜ਼ ਪਾਤਸ਼ਾਹ ਨੇ ਗੁਰਦਾਸਪੁਰ ਦੇ ਇਲਾਕੇ ਵਿੱਚ ਉਚਾਰਨ ਕੀਤਾ। ਇਹ ਦੇਹਰਾ ਬਾਬਾ ਨਾਨਕ, ਇਹ ਸਾਰਾ ਏਰੀਆ ਇੱਕੋ ਹੀ ਹੋ ਸਕਦਾ, ਕਰਤਾਰਪੁਰ ਹੋਵੇ, ਇਸ ਇਲਾਕੇ 'ਚ ਉਚਾਰਨ ਕੀਤਾ ਹੈ। ਤੇ ਨਾਲ ਉਹ ਕਹਿੰਦੇ ਨੇ ਇਹ ਜਿਹੜੀ ਰੁੱਤ ਚੱਲਦੀ ਪਈ ਇਹਨੂੰ ਚੁਮਾਸਾ ਕਹਿੰਦੇ ਨੇ, ਚੁਮਾਸੇ ਦੀ ਰੁੱਤ। ਚੁਮਾਸੇ ਦੀ ਰੁੱਤ ਵਿੱਚ ਲੋਕ ਸੰਘਣੀ ਅੰਬਾਂ ਦੀ ਛਾਂ ਵਿੱਚ ਬਹਿੰਦੇ ਸਨ। ਅੱਜ ਕੱਲ੍ਹ ਤਾਂ ਏਅਰ ਕੰਡੀਸ਼ਨਰ ਨੇ, ਲੋਕ ਘਰਾਂ ਵਿੱਚ ਰਹਿੰਦੇ ਨੇ, ਅੰਦਰ ਰਹਿੰਦੇ ਨੇ। ਪਿੱਛੇ ਲੋਕ ਛੱਤਾਂ 'ਤੇ ਵੀ ਸੌਂ ਜਾਂਦੇ ਸਨ, ਚੜ੍ਹ ਕੇ ਸੌਂ ਜਾਂਦੇ ਸਨ। ਅਤੇ ਹੁਣ ਤਾਂ ਜੇ ਬਿਜਲੀ ਨਾ ਆਵੇ ਤਾਂ ਬੰਦਾ ਛੱਤ 'ਤੇ ਚਲਾ ਜਾਏ ਤਾਂ ਸਾਰੀ ਰਾਤ ਨੀਂਦ ਹੀ ਨਾ ਆਵੇ। ਬਈ ਤਾਰੇ ਬੁਝਾਓ ਤਾਂ ਨੀਂਦ ਆਵੇਗੀ, ਹੁਣ ਇਹ ਤਾਂ ਨਹੀਂ ਬੁੱਝਦੇ। ਚੰਦਰਮਾ ਬੁਝਾਓ ਤਾਂ ਨੀਂਦ ਆਵੇਗੀ, ਸਾਰੀ ਰਾਤ ਬਿਨਾਂ ਹੀ ਸੁੱਤਿਆਂ ਰਹਿ ਜਾ। ਉਸ ਵੇਲੇ ਅੰਬਾਂ ਦੀ ਸਾਂ ਠੰਡੀ ਮੰਨੀ, ਦਰਖਤ ਬਹੁਤ ਆਤ ਵਿੱਚ ਸਨ, ਗਰਮੀ ਇਤਨੀ ਨਹੀਂ ਸੀ। ਅੱਜ ਦਰਖਤਾਂ ਤੋਂ ਅਸੀਂ ਸੱਖਣੇ ਆਉਂਦੇ ਜਾ ਰਹੇ ਹਾਂ, ਪ੍ਰਕਿਰਤੀ ਦੀ ਸੰਭਾਲ ਕੋਈ ਨਹੀਂ। ਦਰਖਤ ਕੱਟੇ ਜਾ ਰਹੇ ਨੇ ਪਰ ਲਗਾਏ ਜਾ ਨਹੀਂ ਰਹੇ, ਤਾਂ ਉਹ ਮੌਸਮ ਖਰਾਬ ਹੋ ਗਿਆ। ਹੁਣ ਗਲੋਬਲ ਵਾਰਮਿੰਗ ਦਾ ਹੋਰ ਕੋਈ ਇਲਾਜ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਕੁਝ ਸਾਲਾਂ 'ਚ ਤੁਸੀਂ ਆਪਣੀ ਧਰਤੀ ਤੋਂ ਹੱਥ ਧੋ ਬੈਠੋਗੇ, ਨਹੀਂ ਰਹਿ ਸਕੋਗੇ ਇੱਥੇ, ਜੀਵਨ ਖਤਮ ਹੋ ਜਾਏ। ਜੋ ਹਾਲਾਤ ਚੱਲਦੇ ਪਏ ਨੇ ਇਹਨਾਂ ਨੂੰ ਵੀ ਠੀਕ ਕਰਨ ਲਈ ਦਰਖਤ ਲਾਉਣ ਦੀ ਲੋੜ ਹੈਗੀ, ਦਰਖਤ ਚਾਹੀਦੇ। ਜਗ੍ਹਾ ਜਗ੍ਹਾ ਜਿੱਥੇ ਥਾਂ ਮਿਲੇ ਦਰਖਤ ਲਾਓ। ਉਹਨਾਂ ਦਿਨਾਂ ਵਿੱਚ ਦਰਖਤ ਬੜੇ ਸਨ, ਅਤੇ ਮਹਾਰਾਜ ਅੰਬਾਂ ਦੀ ਛਾਂ ਦੀ ਉਦਾਹਰਣ ਦਿੰਦੇ। ਜਿਹੜੇ ਜੁੜੇ ਹੋਏ ਨੇ, ਜਿਹੜਾ ਹਿਰਦਾ ਗੁਣਾਂ ਨਾਲ ਭਰਿਆ ਹੋਇਆ ਹੈ, ਜਿਨੀ ਸਖੀ ਸਹੁਰਾਵਿਆ ਸੇ ਅੰਬੀ ਛਾਵੜੀ ਇਹ ਜੀਓ। ਇਹ ਜਿੱਥੇ ਤੁਸੀਂ ਬੈਠੇ ਹੋ ਨਾ, ਇਹ ਅੰਬਾਂ ਦੀ ਛਾਂ ਹੈਗੀ ਹੈ। ਸਤਸੰਗ ਸ਼ੁਭ ਗੁਣਾਂ ਦੇ ਧਾਰਨ ਕਰਨ ਵਾਲੇ ਜਿੱਥੇ ਬੈਠੇ ਨੇ, ਐਸੇ ਪੁਰਖ ਸਤਸੰਗ ਵਿੱਚ ਬੈਠਦੇ ਨੇ। ਉਹ ਨਾਮ ਦਾ ਆਸਰਾ ਲੈਂਦੇ ਨੇ। ਮਨ ਮੇਰੇ ਕਹੋ ਹਰ ਨਾਮ ਕਾ ਓਲਾ, ਤੁਝੇ ਨ ਲਾਗੈ ਤਾਤਾ ਝੋਲਾ। ਉਹ ਸਤਸੰਗੀ ਬਣ ਜਾਂਦੇ ਹਨ।
ਸੇ ਗੁਣ ਮੰਜ ਨਾ ਆਵਣੀ, ਹਉ ਕਹਿ ਜੀ ਦੋਸ ਧਰਿਓ ਜੀਓ।
ਹੇ ਪ੍ਰਭੂ, ਮੇਰੇ ਵਿੱਚ ਤੇ ਗੁਣ ਆਉਂਦੇ ਹੀ ਕੋਈ ਨਹੀਂ। ਮੇਰੇ ਵਿੱਚ ਤਾਂ ਮੰਜ ਦਾ ਥਲੈ ਮੈਂ, ਮੰਜ ਨਿਮਾਣੀ ਮੰਜ ਕੁਚੱਜੀ ਅਮਾਵਨ ਡੋਸੜੇ, ਮੰਜ ਦਾ ਮਤਲਬ ਮੇਰੇ ਵਿੱਚ। ਹੇ ਪ੍ਰਭੂ, ਉਹ ਸ਼ੁਭ ਗੁਣ ਸਤਸੰਗੀ ਹੋਣਾ, ਸਿਮਰਨ ਨਾਲ ਜੁੜਨਾ, ਅੰਮ੍ਰਿਤ ਵੇਲੇ ਜਾਗਣਾ, ਅਭਿਆਸ ਕਰਨਾ ਤੇ ਹਰ ਇੱਕ ਦੇ ਗੁਣ ਦੇਖਣਾ, ਇਹ ਗੁਣ ਮੇਰੇ ਵਿੱਚ ਹੈਗੇ ਹੀ ਕੋਈ ਨਹੀਂ। ਸੇ ਗੁਣ ਮੰਜ ਨਾ ਆਵਣੀ, ਤੇ ਜੇ ਮੇਰੇ ਵਿੱਚ ਗੁਣ ਹੀ ਨਹੀਂ ਹੈਗੇ, ਹੇ ਪ੍ਰਭੂ, ਮੈਂ ਦੂਜੇ ਦਾ ਕੀ ਦੋਸ਼ ਕੱਢਾਂ, ਇਹ ਤਾਂ ਮੇਰਾ ਹੀ ਦੋਸ਼ ਹੋਇਆ ਨਾ। ਹਉ ਕਹਿ ਜੀਓ ਦੋਸ਼ ਧਰਿਓ ਜੀਓ, ਮੈਂ ਕਿਸ ਵਿੱਚ ਦੋਸ਼ ਕੱਢਾਂ, ਦੋਸ਼ ਤਾਂ ਮੇਰੇ ਆਪਣੇ ਹੀ ਬਹੁਤ ਹਨ।
ਕਿਆ ਗੁਣ ਤੇਰੇ ਵਿਥਰਾ, ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ।
ਹੇ ਪ੍ਰਭੂ, ਤੇਰੇ ਗੁਣਾਂ ਦਾ ਮੈਂ ਵਿਸਥਾਰ ਕੀ ਕਰਾਂ, ਕਿਵੇਂ ਬਿਆਨ ਕਰਾਂ। ਮਹਾਰਾਜ ਦੇ ਬੋਲ ਨੇ ਬੇਸ਼ੁਮਾਰ, ਅਥਾ ਅਗੰਤ ਅਤੋਲ। ਤੇਰੇ ਗੁਣਾਂ ਨੂੰ ਕੋਈ ਨਾ ਬੋਲ ਸਕਦਾ, ਨਾ ਕੱਥ ਸਕਦਾ ਹੈ, ਵਜ਼ਨ 'ਚ ਵੀ ਨਹੀਂ ਦੱਸਿਆ ਜਾ ਸਕਦਾ ਕਿ ਹਜ਼ਾਰ ਟਨ ਕੇ ਕਰੋੜ ਟਨ ਕੇ ਅਰਬਾਂ ਖਰਬਾਂ ਟਨ ਹੋਵਣ। ਗੁਣ ਤੇਰੇ ਬਹੁਤ ਜ਼ਿਆਦਾ। ਕਿਉਂ ਗੁਣ ਤੇਰੇ ਵਿਥਰਾਂ, ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ। ਮੈਂ ਤੇਰਾ ਕਿਹੜਾ ਨਾਮ ਲਵਾਂ, ਕਿਹੜੇ ਕਿਹੜੇ ਪਦਾਰਥ ਨੂੰ ਵੇਖ ਕੇ ਤੇਰਾ ਸ਼ੁਕਰਾਨਾ ਕਰਾਂ। ਤੂੰ ਇਤਨਾ ਦੇ ਦਿੱਤਾ ਹੈ, ਮੈਂ ਤੇਰਾ ਸ਼ੁਕਰਾਨਾ ਵੀ ਨਹੀਂ ਕਰ ਸਕਦਾ। ਮੈਂ ਤੇਰਾ ਕਿਸ ਤਰ੍ਹਾਂ ਨਾਮ ਲਵਾਂ, ਕੀ ਕਹਿ ਕੇ ਤੇਰਾ ਨਾਮ ਲਵਾਂ, ਭਾਵ ਮੈਂ ਤੇਰਾ ਨਾਮ ਲੈਣ ਦੀ ਕਾਬਲੀਅਤ ਵੀ ਨਹੀਂ ਰੱਖਦਾ।
ਇਕਤ ਟੋਲ ਨਾ ਅੰਬੜਾ, ਹਉ ਸਦ ਕੁਰਬਾਣਾ ਤੇਰਾ ਜਾਉ ਜੀਓ।
ਜਿਹੜੇ ਸੋਹਣੇ ਸੋਹਣੇ ਪਦਾਰਥ ਤੂੰ ਮੈਨੂੰ ਦਿੱਤੇ ਨੇ। ਸਾਡਾ ਜਿਹੜਾ ਸੁਭਾਅ ਹੈ ਨਾ, ਉਹ ਅਭਾਵਵਾਦੀ ਹੈ, ਅਭਾਵਵਾਦੀ। ਜੋ ਨਹੀਂ ਹੈ ਉਹ ਦੇਖਣਾ, ਜੋ ਹੈ ਉਹ ਨਹੀਂ ਦੇਖਣਾ। ਸਿਹਤਯਾਬੀ ਹੈ, ਦੇਖਣੀ ਕੋਈ ਨਹੀਂ। ਸੋਹਣਾ ਰਹਿਣ ਲਈ ਮਕਾਨ ਹੈ, ਦੇਖਣਾ ਹੀ ਕੋਈ ਨਹੀਂ। ਮਾਣ ਸਨਮਾਨ ਉਸਨੇ ਦਿੱਤਾ ਹੋਇਆ, ਉਸ ਵੱਲ ਦੇਖਣਾ ਹੀ ਕੋਈ ਨਹੀਂ। जे कोई एक अद्धी कमी अपने कर्मां करके रह गई है प्रभु का दोष देना भाई तू मैनू नहीं दिता तू मैनू नहीं दिता हे निरंकार मैं तेरे गुणा की की व्याख्या करा की कह के तेरा नाम लवा मैं ते तेरे दिते एक भी सोहने पदार्थ का मुल नहीं पा सकता बयान नहीं पा सकता बस मैं सदके ही जा सकता हां
सोना रूपा रंगोला मोती तै मानक जियो
बड़े पदार्थ दिते हैं सोना है चांदी है और इस तरह के नाल सोने गहने आदक ने मोती ने माणक ने यह शुभ गुणा देवी माणक मोती नाम प्रभ उन लगे ना ही सन इतने शुभ गुण भी तू दिते ने ते हे प्रभु पदार्थ भी तू दिते हैं जो माणकां वर्गे कीमती हैं
से वस्तु सह दित्तियां मैं तेन स्यों लाया चित जियो
हे करता पुरख जड़ियां वस्तु तू दित्तियां ने ना मैं इतना अवगुणा नाल भरिया हुआ हां मैं तेरे नाल चित नहीं जोड़िया वस्तुआ नाल ही जोड़ लिया दात प्यारी विसरिया दातारा जिवें रजे पुजे बच्चे नू खिलौने ही चंगे लगते ने मां का चेता ही नहीं रहा फिर मां भी चेता भुल जाता होगा भाई बच्चा खिलौणिया च लग गया चल मैं भी चेता भुला छड़ दी मां नू चेता नहीं भुलता जद भी भुलते हैं साध संगत असी भुलते हैं गुरु नहीं भुलता तुसी देख लो बेदावी ये भुले ने कोई गुरु गोबिंद सिंह महाराज थोड़ी भुले जदों भी भुलदे हां असी भुलदे हां गुरु कदी नहीं भुलदा हे प्रभु मैं ते तेरे पदार्थां नाल ही चित ला लिया पदार्थ भी परमार्थ की याद दिवा सकदे पदार्थ नूं देख के भी परमार्थ नाल जुड़िया जा सकदा मन नूं देख मकान नूं देख के हंकार भी वधाया जा सकदा भई मेरा है मैं बना लिया ए नौ बेडरूम मेरे हो गए दस बेडरूम मेरे हो गए इन्ना वड्डा दो तीन मंजिला मकान मेरा हो गया हंकार वधाया जा सकता और लोकी वधांदे ने पर मैं अर्ज करा जी इसनू दात जान लईए फिर मन विच निरंकार का प्यार भी वधाया जा सकता भई तू दिता है उदा सत्कार भी वधाया जा सकता मान सम्मान मिलिया है हंकार भी वधाया जा सकता मन विच प्रभु का प्यार भी वधाया जा सकता ये तो साडे ते डिपेंड करता है प्रभु पर मैं अवगुणा नाल भरिया होया हाँ जो तू वस्तुआं दित्तियां ने मैं अपना चित उन्हां नाल ही जोड़ छड़िया है
मंदर मिट्टी संदड़े पत्थर कीते रास जियो
ऐ निमाणी मिट्टी सी पत्थर सन पर हे प्रभु तू अपने घरों जिन्हां नूं कला बख्शी है वो कलाकारां ने मिट्टी सवार दित्ती पत्थर रास कर दिते सवार दिते ते सोहना महल मैनू प्रदान किया पर दिता तू ही है
हां इन्नी टोली भुली अस इस कंतना बैठी पास जियो
मैं इन्हां पदार्थां नूं देख के ही भुल गई भुल चुकी हां अग्ञानता वश बंदा भुल जांदा भुल चुकी हां ते प्रभु तेरे महान चरणां विच बैठ नहीं सकी तू मेरा कंत मालक है
अंबर कुंजा कुरलियां बाग बहठे आए जियो
वख वख इहदे अर्थ विद्वान पुरखां ने कीते काशनी रंग दा परिंदा आउंदा है जिहड़ा कत्तक विच इधर आउंदा है फिर विशाख तक ठंडे मुल्कां चला जांदा है उहनूं कूंज कहिंदे ने काशनी रंग दा शुभ गुणा दियां कूंजां ते उडारी मार गईयां पर बगला आके बह गया पखंड कोल रह गया शुभ गुण चले गए हुण अमृत वेला भी नहीं रहा इखलाक भी नहीं रहा मेहनत भी नहीं रही ईमानदारी भी नहीं रही ये तो शुभ गुणा दियां कूंजां उड गईयां पखंड दा बगला ही बन के रह गया ਧਰਮ ਦਾ ਅਭਿਆਸ ਤੇ ਨਿਕਲ ਗਿਆ, ਬਸ ਲਿਬਾਸ ਹੀ ਰਹਿ ਗਿਆ, ਹੁਣ ਦਿਖਾਵੇ ਦਾ ਹੀ ਸਿੱਖ ਰਹਿ ਗਿਆ, ਪ੍ਰਭੂ ਮੈਂ ਦਿਖਾਵੇ ਦਾ ਹੀ ਰਹਿ ਗਿਆ। ਫਿਰ ਹੇ ਪ੍ਰਭੂ ਇਹ ਕਾਲੇ ਵਾਲ ਤਾਂ ਚਲੇ ਗਏ ਤੇ ਹੁਣ ਧੌਲੇ ਆ ਗਏ ਨੇ, ਅੰਬਰ ਕੂੰਜਾਂ ਕੁਰਲੀਆਂ ਉਹ ਬੋਲਦੀਆਂ ਹੋਈਆਂ ਪ੍ਰਸਥਾਨ ਕਰਦੀਆਂ ਨੇ, ਕੁਰਲਾਉਂਦੀਆਂ ਕਹਿ ਲਓ, ਕੁਰਲੀਆਂ ਬਗ ਬਹਿਠੇ ਆਏ ਜੀਓ, ਸਮਾਂ ਵੀ ਲੰਘ ਗਿਆ, ਉਮਰ ਵੀ ਰਸੀਦ ਹੋ ਗਈ।
ਸਾ ਧਨ ਚੱਲੀ ਸਹੁਰ ਕਿਆ ਮੋਹ ਦੇਸੀ ਅੱਗੇ ਜਾਏ ਜੀਓ।
ਹੁਣ ਸਮਾਂ ਆ ਗਿਆ ਜਾਣ ਦਾ, ਸਮਾਂ ਆ ਗਿਆ ਰੁਖਸਤ ਹੋਣ ਦਾ, ਤੇ ਮੈਂ ਅਵਗੁਣਾਂ ਨਾਲ ਭਰਿਆ ਹੋਇਆ ਹਾਂ, ਮੈਂ ਜੀਵ ਰੂਪੀ ਇਸਤਰੀ ਸਹੁਰੇ ਕਿਹੜੇ ਗੁਣ ਲੈ ਕੇ ਜਾਵਾਂ, ਹੇ ਪ੍ਰਭੂ ਪਤੀ ਤੈਨੂੰ ਕਿਹੜਾ ਆਪਣਾ ਮੂੰਹ ਦਿਖਾਵਾਂਗੀ।
ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ।
ਬਸ ਅਗਿਆਨਤਾ ਚ ਤੇਰੇ ਦਿੱਤੇ ਹੋਏ ਪਦਾਰਥ ਦੇ ਮਾਣ ਹੰਕਾਰ ਕਰਦਿਆਂ ਹੀ ਜ਼ਿੰਦਗੀ ਲੰਘ ਗਈ ਸਾਰੀ। ਸੁੱਤੀ ਸੁੱਤੀ ਝਾਲ ਥੀਆ, ਦਿਨ ਆ ਗਿਆ ਮੌਤ ਦਾ, ਦਿਨ ਆ ਗਿਆ ਚਲਾਂਗ ਦਾ, ਮਤਲਬ ਅਗਲਾ ਦਿਨ ਆਉਣਾ, ਸਵੇਰ ਹੋ ਜਾਣੀ ਅੰਮ੍ਰਿਤ ਵੇਲਾ, ਦਿਨ ਬਦਲ ਗਿਆ ਤੇ ਹੌਲੀ ਹੌਲੀ ਜੀਵਨ ਦੀ ਰਾਤ ਲੰਘ ਗਈ ਤੇ ਮੌਤ ਦਾ ਦਿਨ ਆ ਗਿਆ।
ਤੈ ਸਹ ਨਾਲੋਂ ਮੁੱਤੀ ਅਸ ਦੁੱਖਾਂ ਕੂ ਧਰੀ ਆਸ ਜੀਓ।
ਸੁੱਤਿਆਂ ਸੁੱਤਿਆਂ ਹੀ ਜ਼ਿੰਦਗੀ ਲੰਘ ਗਈ ਤੇ ਜੀਵਨ ਭੁੱਲਾਂ ਨਾਲ ਭਰ ਗਿਆ, ਇਤਨਾ ਭੁੱਲ ਗਿਆ ਕਿ ਉਹ ਸੋਹਣੀ ਵਾਟ, ਸੋਹਣਾ ਰਸਤਾ ਜਪਣ ਦਾ, ਸਤਸੰਗ ਦਾ, ਸ਼ੁਭ ਗੁਣਾਂ ਦਾ ਭੁੱਲ ਗਿਆ। ਤੈ ਸਹ ਨਾਲੋਂ ਮੁੱਤੀਅਸ, ਮੁੱਤੀਅਸ ਦਾ ਮਤਲਬ ਹੈ ਦੂਰ ਹੋ ਜਾਣਾ, ਵਿਛੜ ਜਾਣਾ, ਦੂਰੀ ਬਣ ਜਾਣਾ। ਤੈ ਸਹ ਨਾਲੋਂ ਮੁੱਤੀਅਸ, ਤੇ ਫਿਰ ਕੀ ਹੋਵੇਗਾ, ਦੁੱਖਾਂ ਕੂ ਧਰੀ ਆਸ ਜੀਓ। ਜਿਹੜਾ ਨਿਤਨੇਮ ਛੱਡ ਦੇਵੇਗਾ, ਅੰਮ੍ਰਿਤ ਵੇਲੇ ਦਾ ਜਾਪ ਛੱਡ ਦੇਵੇਗਾ, ਅੰਮ੍ਰਿਤ ਵੇਲਾ ਛੱਡ ਦੇਵੇਗਾ, ਦਸਵੰਧ ਕੱਢਣਾ ਛੱਡ ਦੇਵੇਗਾ। ਹੁਣ ਬੜੇ ਤਾਂ ਲੋਕ ਇਹੀ ਕਹੀ ਜਾ ਰਹੇ ਨੇ, ਇਹ ਸੋਸ਼ਲ ਮੀਡੀਆ ਮੈਂ ਅਰਜ਼ ਕਰਾਂ ਸਿਵਾਏ ਮਲੀਨਤਾ ਦੇ ਹੋਰ ਕੁਛ ਵੀ ਨਹੀਂ ਦਿੰਦਾ ਪਿਆ। ਦਿਨ ਰਾਤ ਲੋਕ ਇਸ 'ਤੇ ਲੱਗੇ ਹੋਏ, ਜਿਨ੍ਹਾਂ ਦੀ ਸ਼ੈਲੀ ਸ਼ਬਦਾਵਲੀ ਦੇਖ ਕੇ ਲੱਗਦਾ ਬਈ ਫੂਹੜ ਮੱਤ ਹੈ, ਹੋਰ ਕੱਖ ਵੀ, ਹੋਰ ਬੁੱਧੀ ਲੋਕ ਲੱਗੇ ਹੋਏ ਨੇ, ਦਿਨ ਰਾਤ ਇਸ ਪਾਸੇ ਚੱਲਦੇ ਦਿਖਾਈ ਪੈਂਦੇ ਨੇ। ਜੀਵਨ ਦੁੱਖਾਂ ਨਾਲ ਭਰ ਗਿਆ ਤੇ ਹੁਣ ਤਾਂ ਸੰਗਤਾਂ ਵਿੱਚ ਵੀ ਆ ਕੇ ਕੁਝ ਅਖੌਤੀ ਪ੍ਰਚਾਰਕ ਕਹਿਣ ਲੱਗ ਪਏ ਨੇ ਬਈ ਨਾਮ ਜਪਣ ਦੀ ਲੋੜ ਕੋਈ ਨਹੀਂ, ਅੰਮ੍ਰਿਤ ਵੇਲੇ ਦੀ ਲੋੜ ਕੋਈ ਨਹੀਂ, ਨਿਤਨੇਮ ਦੀ ਲੋੜ ਕੋਈ ਨਹੀਂ, ਇਹਨਾਂ ਨੂੰ ਕੌਣ ਦੱਸੇ। ਇਹ ਤਾਂ ਕਹਿੰਦੇ ਨੇ ਗੁਰਦੁਆਰੇ ਜਾ ਕੇ ਮੱਥਾ ਟੇਕਣ ਦੀ ਵੀ ਲੋੜ ਕੋਈ ਨਹੀਂ, ਮਾਇਆ ਨਾ ਦਿਓ। ਸਤਿਗੁਰੂ ਇਹ ਕਹਿੰਦੇ ਨੇ ਦਸਵੰਧ ਕੱਢੋ, ਇਹ ਕਹਿੰਦੇ ਨੇ ਮੱਥਾ ਹੀ ਨਾ ਟੇਕੋ। ਦੱਸੋ ਤੁਹਾਨੂੰ ਲੰਗਰ ਚਲਾਉਣ ਤੋਂ ਨਹੀਂ ਰੋਕਦੇ ਪਏ, ਤੁਹਾਨੂੰ ਅੰਮ੍ਰਿਤ ਵੇਲੇ ਤੋਂ ਨਹੀਂ ਰੋਕਦੇ ਪਏ, ਤੁਹਾਨੂੰ ਨਿਤਨੇਮ ਕਰਨ ਤੋਂ ਨਹੀਂ ਰੋਕਦੇ ਪਏ, ਤੁਹਾਨੂੰ ਸਤਸੰਗ ਕਰਨ ਤੋਂ ਨਹੀਂ ਰੋਕਦੇ ਪਏ। ਤੇ ਫਿਰ ਜੇ ਇਹੋ ਜਿਹੇ ਲੋਕਾਂ ਦੀ ਗੱਲ ਅਸੀਂ ਮੰਨ ਲਈਏ, ਸਾਨੂੰ ਤੇ ਸਾਡੀਆਂ ਸ਼ਤਾਬਦੀਆਂ ਮਨਾਉਣ ਤੋਂ ਵੀ ਰੋਕਦੇ ਨੇ, ਬਈ ਲੋੜ ਨਹੀਂ, ਕਿਉਂ ਇਕੱਠੇ ਹੋ ਕੇ ਆਉਂਦੇ ਹੋ। ਚਲੋ ਹੁਣ ਜ਼ਿਕਰ ਆ ਗਿਆ ਤੇ ਮੈਂ ਇਹ ਜ਼ਿਕਰ ਵੀ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਤਖ਼ਤ ਪਟਨਾ ਸਾਹਿਬ ਜੀ ਦਾ ਪੈਗਾਮ ਹੈ, ਆਉਣ ਵਾਲਾ ਪੋਸ ਦੀ ਸੱਤਵੀਂ ਦਾ ਦਿਹਾੜਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਦਿਹਾੜਾ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮਨਾਇਆ ਜਾ ਰਿਹਾ। ਬੜਾ ਵੱਡਾ ਸਮਾਂ, ਬੜਾ ਵੱਡਾ ਭਾਗ ਭਰਿਆ ਸੇਵਾ ਦਾ ਸਮਾਂ ਹੈ, ਲੰਗਰਾਂ ਦੀ ਸੇਵਾ ਕਰਨ ਦਾ, ਸੰਗਤਾਂ ਦੀ ਸੇਵਾ ਕਰਨ ਦਾ ਤੇ ਦਰਸ਼ਨ ਕਰਨ ਦਾ ਸਮਾਂ ਹੈ। ਭੀਖਣ ਸਾਹ ਦੀ ਤਰ੍ਹਾਂ ਵਹੀਰਾਂ ਘੱਟ ਕੇ ਸਾਰੀ ਦੁਨੀਆਂ ਦੇ ਸਿੱਖਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਹਾਂ, ਪਹੁੰਚੋ। ਉਹ ਤਾਂ ਭੀਖਣ ਸਾਹ ਸਿੱਖ ਨਹੀਂ ਸੀ, ਮੁਸਲਿਮ ਵੀਰ ਸੀ, ਤੇ ਉਹ ਵੀ ਪਹੁੰਚ ਗਿਆ ਤੇ ਆਖਣ ਲੱਗਾ ਦੀਦਾਰ ਕਰਕੇ ਹੀ ਜਾਵਾਂਗਾ, ਨਹੀਂ ਤਾਂ ਮਰ ਕੇ ਹੀ ਜਾਵਾਂਗਾ। ਤੇ ਅਸੀਂ ਸਿੱਖ ਹੁੰਦੇ ਹੋਏ ਤਾਂ ਜ਼ਰੂਰ ਪਹੁੰਚਣਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਅਵਤਾਰ ਸਿੰਘ ਜੀ ਉਸ ਜਗ੍ਹਾ ਦੇ ਵੀ ਮੁੱਖ ਸੇਵਾਦਾਰ ਨੇ, ਇਹਨਾਂ ਦੀ ਰਹਿਨੁਮਾਈ ਭਾਈ ਜੀ ਪੀ ਸਿੰਘ ਜੀ ਕਠਿਆਰ ਵਾਲਿਆਂ ਨੂੰ ਚੇਅਰਮੈਨ ਇਹਨਾਂ ਬਣਾਇਆ। ਬੜਾ ਸੁਚੱਜਾ ਸਾਰਾ ਪ੍ਰਬੰਧ ਹੈ, ਔਰ ਵੱਧ ਚੜ੍ਹ ਕੇ ਸੇਵਾ ਕਰਨ ਦਾ ਸੁਭਾਗ ਬਣਿਆ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਸਾਰੇ ਪ੍ਰਚਾਰਕਾਂ ਨੂੰ ਵੀ ਬੇਨਤੀ ਹੈ ਵੀ ਥੋੜ੍ਹਾ ਜਿਹਾ ਆਪਣਾ ਸਮਾਂ ਤਖ਼ਤ ਪਟਨਾ ਸਾਹਿਬ ਜੀ ਦੀ ਇਸ ਮਹਾਨ ਸ਼ਤਾਬਦੀ ਵਾਸਤੇ ਵੀ ਭੇਟਾ ਕਰਿਆ ਕਰ। ਖੈਰ ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਤੋੜਨ ਵਾਲੇ ਤਾਂ ਤੁਹਾਨੂੰ ਬੜੇ ਮਿਲ ਜਾਣਗੇ, ਪਰ ਜੋੜਨ ਵਾਲਾ ਗੁਰੂ ਹੀ ਹੈਗਾ, ਗੁਰੂ ਨਾਲ ਅਸੀਂ ਜੁੜਨਾ ਹੈ।
ਤੁਧ ਗੁਣ ਮੈਂ ਸਭ ਅਵਗਣ, ਇੱਕ ਨਾਨਕ ਕੀ ਅਰਦਾਸ ਜੀਓ।
ਇਹ ਪ੍ਰਭੂ ਤੇਰੇ ਨਾਲੋਂ ਭੁੱਲ ਕੇ ਦੂਰ ਹੋ ਕੇ ਮੈਂ ਆਪਣਾ ਜੀਵਨ ਦੁੱਖਾਂ ਨਾਲ ਹੀ ਭਰ ਲਿਆ। ਤੈਂ ਸਹ ਨਾਲੋਂ ਮੁਤੀਅਸ, ਦੁੱਖਾਂ ਕੋ ਭਰੀ ਆਸ ਜੀਓ। ਫਿਰ ਸਾਹਿਬ ਫੁਰਮਾਨ ਕਰਦੇ ਨੇ, ਹੇ ਨਿਰੰਕਾਰ, ਹੇ ਕਰਤਾ ਪੁਰਖ, ਤੁਧ ਗੁਣ ਮੈਂ ਸਭ ਅਵਗਣਾ, ਤੇਰੇ ਵਿੱਚ ਸਾਰੇ ਹੀ ਗੁਣ ਨੇ ਅਤੇ ਮੈਂ ਅਵਗੁਣਾਂ ਨਾਲ ਭਰਿਆ ਹੋਇਆ। ਤੈਂ ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ। ਮੈਂ ਤੇਰੇ ਚਰਨਾਂ 'ਚ ਅਵਗੁਣ ਆਰਾ ਹਿਰਦਾ ਇਹ ਪ੍ਰਾਰਥਨਾ ਕਰਦਾ ਹਾਂ।
ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ।
ਸਾਰੀ ਜ਼ਿੰਦਗੀ ਤੇ ਹੇ ਪ੍ਰਭੂ ਜੁੜੀਆਂ ਹੋਈਆਂ ਆਤਮਾਵਾਂ, ਸੁਹਾਗਣ ਆਤਮਾਵਾਂ ਤੇਰਾ ਰਸ ਮਾਣਦੀਆਂ ਨੇ, ਰੋਮ ਰੋਮ ਤੇਰਾ ਸਿਮਰਨ ਕਰਦੀਆਂ, ਤੇਰੇ ਜਪ ਨਾਲ ਜੁੜੀਆਂ ਹੋਈਆਂ ਨੇ। ਇਹ ਸਮਾਂ ਕਦੀ ਮੈਨੂੰ ਵੀ ਮੰਦ ਭਾਗਣ ਨੂੰ ਮਿਲ ਜਾਏ। ਸਭ ਰਾਤੀ ਸੁਹਾਗਣੀ, ਬੜੇ ਮਹਾਂ ਬੋਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ, ਮੈਂ ਦੁਹਾਗਣ ਕਾਈ ਰਾਤ ਜੀਓ, ਇੱਕ ਦੀਜੇ ਰਾਤ ਮੁਰਾਰੀ। ਹੇ ਪ੍ਰਭੂ ਮਿਹਰ ਕਰਕੇ ਮੈਨੂੰ ਵੀ ਕਦੀ ਇਹ ਸਮਾਂ ਪ੍ਰਦਾਨ ਕਰ, ਮੇਰੇ ਅਵਗੁਣ ਦੂਰ ਹੋ ਜਾਵਣ ਅਤੇ ਮੇਰਾ ਹਿਰਦਾ ਤੇਰੀ ਨੇੜਤਾ ਨੂੰ ਪ੍ਰਾਪਤ ਕਰੇ। ਦਾਸ ਬਾਰੰਬਾਰ ਸਮੂਹ ਗੁਰੂ ਸੰਗਤਾਂ ਦਾ, ਪਿਆਰ ਵਾਲੇ ਹਿਰਦਿਆਂ ਦਾ ਸ਼ੁਕਰਗੁਜ਼ਾਰ ਹੈ। ਬਹੁਤ ਹੀ ਨਿਰਮਲ ਆਤਮਾ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦਾਸ, ਉਹਨਾਂ ਦਾ ਧੰਨਵਾਦੀ ਹੈ ਜੋ ਸਮਾਂ ਦੇ ਕੇ ਨਿਵਾਜਦੇ ਰਹਿੰਦੇ ਨੇ। ਸਾਰੇ ਪ੍ਰਬੰਧ ਦਾ, ਸਮੂਹ ਸੇਵਾਦਾਰਾਂ ਦਾ ਜਿਨ੍ਹਾਂ ਨੇ ਜ਼ਰਾ ਜ਼ਰਾ ਵੀ ਸਹਿਯੋਗ ਪ੍ਰਦਾਨ ਕੀਤਾ ਹੈ, ਸਭ ਦਾ ਬਾਰੰਬਾਰ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜ਼ਰੂਰ ਬਖਸ਼ਣਾ, ਫਿਰ ਜਦ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਕਰਾਂਗੇ। ਆਓ ਅਖੀਰ ਵਿੱਚ ਰਲ ਕੇ ਸਾਰੇ ਇਹਨਾਂ ਮੁਬਾਰਕ ਪੰਕਤੀਆਂ ਦਾ ਪਾਠ ਕਰੀਏ, ਫਿਰ ਅਰਦਾਸ ਸ਼ਾਮਲ ਹੋਈਏ। ਹਾਂਜੀ,
ਤੁਧ ਗੁਣ
ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ।
ਸਭ ਰਾਤੀ
ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।